فمحمدنا هو سيدنا، فالعز لنا لإجابته. الله والله والله والله.
سورة ہجر دی خاص گل ہے کہ دی ایک آیت وہ 13ویں سپارے چ تے باقی پوری سورت 14ویں سپارے چ. سورتاں دی تقسیم جڑی ہے یہ اللہ تعالیٰ دی طرفوں ہے. نبی اکرم صلی اللہ علیہ وسلم نے اس طرح ہی قرآن مجید جڑا ہے وہ کمپائل کرایا، اس طرح ہی انہوں نے لکھوایا، اور یہ سورتاں دی ترتیب ہے اور یہ سورتاں دی آیتیں. لیکن سپاریاں دی تقسیم جڑی ہے وہ بعد وچ ہوئی ہے. شروع شروع نبی اکرم صلی اللہ علیہ وسلم دے زمانے صحابہ کرام دی اکثریت تہجد دی نماز دے وچ قرآن شریف پڑھدی سی، کھلو کے انہوں نے یاد ہوندا سی قرآن شریف، تے ہفتے دے وچ وہ قرآن شریف مکا لیندے سن. یعنی سات منزلیں قرآن مجید دیاں جی تھلے لکھیاں ہوندیاں نا، دیکھو قرآن شریف دے اتنے اے منزل نمبر 3 لکھیا ہے. ایک رات دے وچ ایک منزل تلاوت کر لیندے سن، تے 7 دن وچ ہفتے وچ قرآن شریف مک جاندا. جدوں ایمان کمزور ہو گیا تے تلاوت دا اتنا ذوق شوق نہ رہا تے پھر کمزوری آ گئی. پھر لوکاں نے مہینے چ قرآن شریف ختم کرنا شروع کرتا. اس آسانی دے واسطے ایک نسخہ لیا کے قرآن شریف دا معلوم ہوندا ہے، وہ صفحے گن کے ورکے گن کے تے تیاں تے تقسیم کر کے تے اونے اونے ورکے کر کے تے اس پارے بناتے. یہ نہیں دیکھیا کہ کوئی صورت ٹوٹ رہی ہے، اور بڑی بے دردی دے نال وہ ایک مطلب یہ صورت ہے، یہ ایک صورت وہ 13ویں سپارے چ تے باقی پوری صورت جڑی ہے وہ 14ویں سپارے چ. یہ ان شاء اللہ اِسی مطالعہ کریں گے. بسم اللہ الرحمن الرحیم. الف لام را تلک آیات الکتاب و قرآن مبین. الف لام را اے کتاب، یعنی ایک واضح قرآن دیا آیتن. ربما یود الذین کفروا لو کانوا مسلمین. کسے وقت کافر چاہن گے، آرزو کرن گے کہ کاش کہ وہ مسلمان ہوں دے. اج وہ مسلمان ہونے واسطے تیار نہیں. ذرہم یاکلوا ویتمتعوا ویلہیہم العمل فسوف یعلمون. رسول اللہ صلی اللہ علیہ وسلم نو اللہ دے پیغمبر صلی اللہ علیہ وسلم نو حکم دیتا جا رہا ہے چھڈو انہاں نو، اے 4 دن کھا پی لین، چر پھر لین. ویلہیہم العمل، اور دنیا نہ لمیاں لمیاں امیداں بن کے تے ادھے چ میں ہو جان، اس شغل چ پی جان. فسوف یعلمون، کوئی نہیں جلدی انہوں لگ جائے گا پتہ. وما اہلکنا من قریۃن الا ولہا کتاب معلوم. اور اسی کسی بستی نو ہلاک نہیں کیتا، ماریا نہیں، ختم نہیں کیتا، تباہ نہیں کیتا، مگر ایک یہ ایک وقت مقرر سی جڑا ساڈے کول تے سی، سانو پتہ سی. ایک گل قرآن شریف دے بڑے بنیادی مضمون چو ایک ہے کہ حادثہ نام دی کوئی چیز اس کائنات چ نہیں ہوندی. کچھ بھی کام آپے نہیں ہوندا، ہر کام اللہ تعالیٰ کردا ہے. اور اللہ تعالیٰ دے سامنے اس پوری کائنات دا ایک پری ویو جن کہندے نا اتھے کمپیوٹر دی زبان دے وچ، او دے سامنے کی ہونا ہے، کدوں ہونا ہے، کس طرح ہونا ہے، سب کچھ انہوں پتہ ہے. ماں تسبقو من امت اجلہا ولا یستاخرون. اور کوئی بھی قوم، کوئی بھی امت، کوئی بھی جماعت اس وقت مقرر تو جڑا اللہ نے مقرر کیتا ہے تے لکھیا ہویا ہے، اس تو نہ اگے نکل سکتی ہے نہ اس تو پیچھے رہ سکتی ہے. یعنی سکنٹاں دے حساب نال، سکنٹاں دے بھی جڑے چھوٹے حصے بنا لو انہاں دے حساب نال، او وقت طے ہے کہ کنے منٹ، کنے سیکنڈ، تے کنے کیڑے دن، تے کیڑے سال، کیڑے مہینے یہ کام ہونا ہے، وہ سب وہ دے مطابق ہی ہوندا ہے. وقالو یا ایھا الذی نزل علیہ الذکر. تے کافر کہندے ہیں اوئے، یعنی رسول اللہ صلی اللہ علیہ وسلم کہندے ہیں کہ جہدے تے نصیحت نازل ہوئی ہے، انک لمجنون، تو تاں پاگل ہے. اچھا قرآن شریف وچ بار بار ذکر آتا ہے کہ سارے نبیوں نو پاگل کیا گیا. یاد رکھو یہ وہ کو پاگل نہیں جنہوں پاگل خانے داخل کرایا جاتا ہے. یہ ایک اچھا انداز ہے کہ وہ مت ماری گئی وہ دی. ਉਹ ਖੁਸ਼ਕੀ ਚੜ ਗਈ ਉਹਨੂੰ, ਉਹ ਜਿੰਨਾ ਦਾ ਸਾਇਆ ਹੋ ਗਿਆ ਉਹਦੇ ਉੱਤੇ। ਯਾਨੀ ਮਜਨੂਨ ਦੇ ਦੋ ਮਤਲਬ ਹਨ, ਪਾਗਲ ਵੀ ਔਰ ਜਿੰਨ ਤੂੰ ਮਜਨੂਨ, ਜਿਹਦੇ ਜਿੰਨਾ ਦਾ ਸਾਇਆ ਹੋਇਆ ਹੋਵੇ। ਇੱਕ ਇੱਕ ਹਮਦਰਦੀ ਦਾ ਅੰਦਾਜ਼ ਆਉਂਦਾ ਕਿ ਬੜਾ ਸੋਹਣਾ ਮੁੰਡਾ ਸੀ, ਬੜਾ ਚੰਗਾ ਮੁੰਡਾ ਸੀ, ਬੜਾ ਕੰਮ ਦਾ ਮੁੰਡਾ ਸੀ, ਬੜੀ ਕੰਮ ਦੀਆਂ ਗੱਲਾਂ ਕਰਦਾ ਸੀ, ਪਰ ਪਤਾ ਨਹੀਂ ਕੀ ਹੋ ਗਿਆ ਇਹਨੂੰ, ਪਤਾ ਨਹੀਂ ਪਾਗਲ ਹੋ ਗਿਆ, ਦਿਮਾਗ ਖਰਾਬ ਹੋ ਗਿਆ, ਜਾਂ ਜਿੰਨ ਚਿੰਬੜ ਗਿਆ ਇਹਨੂੰ। ਇਸ ਵਾਸਤੇ ਕਿ ਅਗਰ ਉਹ ਇਹ ਕਹਿਣ ਕਿ ਇਹ ਪਾਗਲ ਹੈ ਤਾਂ ਲੋਕ ਕਹਿਣਗੇ ਤੈਨੂੰ ਪਾਗਲ ਨਜ਼ਰ ਆਉਂਦਾ। ਔਰ ਇਹ ਗੱਲ ਅੱਜ ਵੀ ਇਸ ਤਰ੍ਹਾਂ ਹੀ ਹੈ, ਕੋਈ ਬੰਦਾ ਆਪਣੀ ਇੱਕ ਪੋਜੀਸ਼ਨ ਬਣਾ ਕੇ ਬੈਠਾ ਹੋਵੇ ਕਿਸੇ ਥਾਂ 'ਤੇ, ਲੋਕ ਉਹਨੂੰ ਇੱਜ਼ਤ ਦਿੰਦੇ ਹੋਣ, ਉਹਦੇ ਕੋਲ ਆ ਕੇ ਗੱਲਾਂ ਪੁੱਛਦੇ ਹੋਣ, ਉਹਦੇ ਨਾਲ ਆ ਕੇ ਮਸ਼ਵਰੇ ਕਰਦੇ ਹੋਣ, ਅਤੇ ਕੋਈ ਹੋਰ ਉਸ ਤੋਂ ਵੀ ਸਿਆਣਾ ਬੰਦਾ ਜਦੋਂ ਆ ਜਾਏਗਾ ਉਸੇ ਸ਼ਹਿਰ ਦੇ ਵਿੱਚ, ਉਸੇ ਇਲਾਕੇ 'ਚ, ਉਸੇ ਬਸਤੀ ਦੇ ਵਿੱਚ, ਤਾਂ ਲੋਕ ਆ ਕੇ ਪੁੱਛਣਗੇ ਉਹ ਫਲਾਣਾ ਜਿਹੜਾ ਕੰਮ ਕਰ ਰਿਹਾ ਉਹ ਕੈਸਾ। ਜੇ ਉਹ ਤਾਂ ਬੰਦਾ ਮੁਖਲਿਸ ਹੋਏਗਾ ਤਾਂ ਕਹੇਗਾ ਹਾਂ ਹਾਂ ਉਹ ਮੇਰੇ ਨਾਲ ਜ਼ਿਆਦਾ ਸਿਆਣਾ, ਉਹਦੇ ਕੋਲ ਜਾ ਕੇ ਮਸ਼ਵਰਾ ਕਰ ਲਿਆ ਕਰੋ, ਯਾ ਠੀਕ ਹੈ ਮਾਸ਼ਾਅੱਲਾ, ਅੱਛਾ ਅੱਛਾ ਕੰਮ ਕਰ ਰਿਹਾ, ਉਹ ਅੱਛੀ ਗੱਲ ਕਰ ਰਿਹਾ, ਚੰਗੀਆਂ ਗੱਲਾਂ ਕਰ ਰਿਹਾ। ਲੇਕਿਨ ਜੇ ਉਹਦੀ ਨੀਅਤ 'ਚ ਫਤੂਰ ਹੋਏਗਾ ਤਾਂ ਉਹ ਕਹੇਗਾ ਨਹੀਂ ਨਹੀਂ ਐਵੇਂ ਦਿਮਾਗ ਖਰਾਬ ਹੈ ਉਹਦਾ, ਕਦੀ ਕਹੇਗਾ ਇਸ਼ਾਰਾ ਕਰਕੇ ਪੇਜ ਢਿੱਲੇ ਲਾਉਂਦੇ, ਉਹ ਐਵੇਂ ਮਾਰਦਾ ਰਹਿੰਦਾ, ਉਹ ਪਾਗਲ ਹੈ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਵਕਾਲੋ ਯਾ ਅਯੁਹੱਲ ਲਜ਼ੀ ਨੁਜ਼ਿਲਾ ਅਲੈਹਿ ਜ਼ਿਕਰੁ ਇਨਕਾ ਲਮਜਨੂਨ ਲਉ ਤਾਤੀਨਾ ਬਿਲ ਮਲਾਇਕਤੀ ਇਨ ਕੁੰਤਾ ਮਿਨ ਸਾਦਿਕੀਨ, ਕਿ ਤੂੰ ਜੇ ਸੱਚਾ ਤੇ ਸਾਡੇ ਕੋਲ ਫਰਿਸ਼ਤੇ ਕਿਉਂ ਨਹੀਂ ਲੈ ਕੇ ਆਉਂਦਾ? ਉਹਦਾ ਜਵਾਬ ਦਿੱਤਾ ਜਾ ਰਿਹਾ, ਮਾ ਨੁਨਜ਼ਿਲੁ ਮਲਾਇਕਤਾ ਇਲਾ ਬਿਲ ਹੱਕ, ਅਸੀਂ ਫਰਿਸ਼ਤੇ ਨਾਜ਼ਲ ਨਹੀਂ ਕਰਦੇ ਹੁੰਦੇ ਮਗਰ ਹੱਕ ਦਾ ਫੈਸਲਾ ਕਰਨ ਵਾਸਤੇ। ਵਮਾ ਕਾਨੂ ਇਜ਼ਮ ਮੁਨਜ਼ਰੀਨ, ਅਤੇ ਜਦੋਂ ਫਰਿਸ਼ਤੇ ਆਉਂਦੇ ਹੁੰਦੇ ਨੇ, ਯਾਨੀ ਅਜ਼ਾਬ ਲੈ ਕੇ ਆਉਂਦੇ ਨਾ ਅੱਲਾਹ ਦਾ ਫੈਸਲਾ ਸੁਣਾਉਣ ਵਾਸਤੇ, ਅਤੇ ਫਿਰ ਮੁਹਲਤ ਨਹੀਂ ਮਿਲਦੀ ਹੁੰਦੀ। ਅੱਜ ਅਸੀਂ ਮੁਹਲਤ ਦਿੱਤੀ ਹੈ ਇਹਨਾਂ ਨੂੰ, ਬੰਦੇ ਦੇ ਪੁੱਤਰ ਬਣ ਜਾਣ, ਇਹਨਾਂ ਨਾਹਨੂੰ ਨਜ਼ਲ ਨਾ ਜ਼ਿਕਰਾ ਵ ਇਨਾ ਲਹੂ ਲਹਾਫਿਜ਼ੂਨ, ਕੋਈ ਸ਼ੱਕ ਨਹੀਂ ਅਸੀਂ ਹੀ ਇਸ ਕੁਰਾਨ ਨੂੰ ਨਾਜ਼ਿਲ ਕੀਤਾ, ਇਸ ਨਸੀਹਤ ਨੂੰ ਨਾਜ਼ਿਲ ਕੀਤਾ ਔਰ ਅਸੀਂ ਇਹਦੀ ਹਿਫਾਜ਼ਤ ਕਰਾਂਗੇ। ਵਲਕਦ ਅਰਸਲਨਾ ਮਿਨ ਕਬਲਿਕਾ ਫੀ ਸ਼ੀਆ ਇਲਾ ਵਲੀਨ, ਔਰ ਐ ਨਬੀ ਅਸੀਂ ਤੁਹਾਡੇ ਤੋਂ ਪਹਿਲੇ ਵੀ ਲੋਕਾਂ ਦੇ ਵਿੱਚ ਰਸੂਲ ਭੇਜੇ ਸਨ। ਵਮਾ ਯਾਤੀ ਹੀ ਮਿਰ ਰਸੂਲ ਇਲਾ ਕਾਨੂ ਬੀ ਅਸਤਾਜ਼ਿਊਨ, ਔਰ ਇਸ ਤਰ੍ਹਾਂ ਹੀ ਹੁੰਦਾ ਰਿਹਾ ਕਿ ਜਦੋਂ ਵੀ ਕੋਈ ਰਸੂਲ ਆਇਆ ਤਾਂ ਲੋਕ ਉਹਨਾਂ ਦਾ ਮਜ਼ਾਕ ਹੀ ਉਡਾਉਂਦੇ ਰਹੇ। ਕਜ਼ਾਲਿਕਾ ਨਸਲੁਕੁਹੁ ਫੀ ਕੁਲੂਬਿਲ ਮੁਜਰਿਮੀਨ, ਔਰ ਇਸ ਤਰ੍ਹਾਂ ਹੀ ਅਸੀਂ ਇਸ ਗੱਲ ਨੂੰ, ਯਾਨੀ ਹੱਕ ਦੀ ਮੁਖਾਲਫਤ ਕਰਨਾ, ਸੱਚੀ ਗੱਲ ਨੂੰ ਨੀਵਾਂ ਕਰਨਾ, ਇਹ ਸਮਝੋ ਕਿ ਅਸੀਂ ਗੁਨਾਹਗਾਰਾਂ ਦੇ ਦਿਲ ਦੇ ਵਿੱਚ ਆਪ ਪਾਇਆ ਹੋਇਆ। ਲਾ ਯੂਮਿਨੂਨ ਬਿਹੀ, ਇਹ ਈਮਾਨ ਨਹੀਂ ਲਿਆਉਣਗੇ। ਵਕਦ ਖਲਤ ਸੁਨਨਤੁਲ ਅਵਲੀਨ, ਔਰ ਇਹ ਜਿਹੜਾ ਤਰੀਕਾ ਇਹ ਪਹਿਲੇ ਤੋਂ ਚਲਾ ਆ ਰਿਹਾ, ਇਸ ਤਰ੍ਹਾਂ ਹੀ ਹੁੰਦਾ ਹੁੰਦਾ। ਜਾਂ ਜਿਸ ਤਰ੍ਹਾਂ ਇਹ ਗੱਲ ਜਿਹੜੀ ਹੈ ਉੱਥੇ ਕਹੀ ਗਈ ਹੈ ਸੂਰਤ ਜ਼ਾਰੀਆਤ, ਇਸ ਤਰ੍ਹਾਂ ਕਹੀ ਗਈ ਹੈ ਕਿ ਇਸ ਤਰ੍ਹਾਂ ਹੀ ਜਦੋਂ ਵੀ ਕੋਈ ਰਸੂਲ ਆਇਆ ਤਾਂ ਲੋਕਾਂ ਨੂੰ ਜਾਂ ਉਹਨੂੰ ਪਾਗਲ ਕਿਹਾ ਤਾਂ ਜਾਂ ਜਾਦੂਗਰ ਕਿਹਾ। ਅੱਗੇ ਇੱਕ ਸਵਾਲ ਪੁੱਛਿਆ ਗਿਆ ਕਿ ਅਤ ਵਾਸੋ ਵੀ ਅਮ ਹੁਮ ਤਾਗੂਨ, ਅਮ ਹੁਮ ਕੌਮੁਨ ਤਾਗੂਨ, ਕਿਆ ਪਿਛਲੇ ਜਾਣ ਵਾਲੇ ਬਾਅਦ ਵਾਲਿਆਂ ਵਾਸਤੇ ਨਸੀਹਤ ਕਰ ਜਾਂਦੇ ਕਿ ਤੁਸੀਂ ਵੀ ਇਹ ਕਹਿਣਾ? ਨਹੀਂ ਨਹੀਂ ਨਹੀਂ, ਬਲ ਹੁਮ ਕੌਮੁਨ ਤਾਗੂਨ, ਬਲਕਿ ਅਸਲ 'ਚ ਇਹ ਬਾਗੀ ਜ਼ਿਹਨ ਦੇ ਲੋਕ ਹਨ। ਇਹਨੇ ਜ਼ਿਹਨੀਅਤ ਦੇ ਵਿੱਚ ਚੁੱਕੇ ਬਗਾਵਤ ਹੁੰਦੀ ਹੈ, ਤਾਂ ਉਹ ਬਗਾਵਤ ਦਾ ਜ਼ਹੂਰ ਜਿਹੜਾ ਜ਼ਾਹਿਰ ਹੋਣਾ ਉਹ ਇੱਕੋ ਤਰ੍ਹਾਂ ਦਾ ਹੁੰਦਾ। ਪਿਛਲਿਆਂ 'ਚ ਵੀ ਇਹੋ ਹੀ ਇਸ ਤਰ੍ਹਾਂ ਹੀ ਜ਼ਾਹਿਰ ਹੋਇਆ ਅਤੇ ਅੱਜ ਵੀ ਇਸ ਤਰ੍ਹਾਂ ਹੀ ਜ਼ਾਹਿਰ ਹੁੰਦਾ ਅਤੇ ਕੱਲ੍ਹ ਵੀ ਇਸ ਤਰ੍ਹਾਂ ਹੀ ਜ਼ਾਹਿਰ ਹੋਏਗਾ। ਵਲਾਉ ਫਤਾਨਾ ਅਲੈਹਿਮ ਬਾਬਾ ਮਿਨ ਅਸਮਾ, ਅਗਰ ਅਸੀਂ ਇਹਨਾਂ ਸੇ ਅਸਮਾਨ ਦਾ ਕੋਈ ਦਰਵਾਜ਼ਾ ਖੋਲ੍ਹ ਦਈਏ, ਫਜ਼ਲੂ ਫੀ ਹੀ ਯਾ ਰਜੂਨ, ਔਰ ਇਹ ਚੜ੍ਹ ਕੇ ਉਸ ਅਸਮਾਨ ਦੇ ਦਰਵਾਜ਼ੇ 'ਚ ਉੱਤੇ ਜਾ ਕੇ ਦੇਖ ਆਣ, ਲਕਾਲੂ ਇੰਨਾ ਮਾ ਸੁਕਰਤ ਅਬਸਾਰੂ ਨਾ, ਅਤੇ ਜ਼ਰੂਰ ਕਹਿਣਗੇ, ਫਿਰ ਵੀ ਜ਼ਰੂਰ ਕਹਿਣਗੇ ਕਿ ਉਹ ਤਾਂ ਸਾਡੀ ਨਜ਼ਰਬੰਦੀ ਕਰਤੀ ਗਈ ਹੈ, ਬਲਕਿ ਸਾਡੇ 'ਤੇ ਜਾਦੂ ਹੀ ਕਰਤਾ ਗਿਆ। ਵਲਕਦ ਜਾਲਨਾ ਫਿ ਸਮਾ ਬਰੂਜਨ ਵਜ਼ਈਨ ਨਾਹਲ ਨਾਜ਼ਰੀਨ, ਅਤੇ ਅਸੀਂ ਅਸਮਾਨ ਦੇ ਵਿੱਚ ਬੁਰਜ ਬਣਾਏ। ਬੁਰਜ ਕਹਿੰਦੇ ਨੁਮਾਇਆ ਚੀਜ਼ ਨੂੰ। ਸ਼ਹਿਰ ਦਿਆਂ ਦਰਵਾਜ਼ਿਆਂ 'ਚ ਪੁਰਾਣੇ ਜ਼ਮਾਨੇ ਦੇ ਵਿੱਚ ਸ਼ਹਿਰਾਂ ਦੀ ਫਸੀਲ ਹੁੰਦੀ ਸੀ ਅਤੇ ਉਹਨਾਂ ਦਾ ਦਰਵਾਜ਼ਾ ਹੁੰਦਾ ਸੀ, ਮੁਖਤਲਿਫ ਦਰਵਾਜ਼ੇ ਹੁੰਦੇ ਸਨ, ਅਤੇ ਦਰਵਾਜ਼ਿਆਂ ਦੇ ਉੱਤੇ ਉੱਚੀ ਕਰਕੇ ਰੋਸ਼ਨੀਆਂ ਲਾਈਆਂ ਹੋਣ, ਉਹਨੂੰ ਬੁਰਜ ਕਹਿੰਦੇ ਸਨ, ਜਿਹਨਾਂ ਪਤਾ ਲੱਗੇ ਕਿ ਇਹ ਅੰਦਰ ਬੜੰਦਰ ਰਸਤਾ ਹੈ ਕਿ ਰਾਤ ਨੂੰ ਕੋਈ ਬਾਹਰੋਂ ਕਾਫਲਾ ਆਵੇ, ਕੋਈ ਮਹਿਮਾਨ ਆਉਣ ਦੌਰਾਨ ਪਤਾ ਹੋਵੇ ਕਿ ਇੱਧਰੋਂ ਦੀ ਸ਼ਹਿਰ 'ਚ ਦਾਖਲ ਹੋਣਾ। ਹੁਣ ਅਸਮਾਨ, ਅਸੀਂ ਅਸਮਾਨ ਤੱਕ ਪਹੁੰਚੇ ਨਹੀਂ ਤਾਂ ਅਸੀਂ ਦਰਵਾਜ਼ੇ ਕਿੱਥੋਂ ਲੱਭਣੇ ਨੇ ਉਹਦੇ? ਲੇਕਿਨ ਕੁਰਾਨ ਸ਼ਰੀਫ ਕਹਿ ਰਿਹਾ ਕਿ ਅਸੀਂ ਅਸਮਾਨ ਦੇ ਵਿੱਚ ਬੁਰਜ ਬਣਾਏ ਵਜ਼ਈਨ ਨਾਲ ਨਾਜ਼ਰੀਨ, ਯਾਨੀ ਇਹ ਜਿਹੜੇ ਸਿਤਾਰੇ ਨੇ ਸਾਰੇ ਇਹ ਕੀ ਹਨ? ਇਹ ਨਿਸ਼ਾਨਦੇਹੀ ਕਰਨਗੇ, ਦੱਸਣ ਦੇ ਰਸਤਾ ਕਿ ਉੱਤੇ ਅਸਮਾਨ 'ਚ ਚੜ੍ਹਨ ਦਾ ਰਸਤਾ ਕਿਹੜਾ ਹੈ। ਬਲਕਤ ਜਾਲਨਾ ਫਿਰ ਸਮਾਈ ਬਰੂਜਨ, ਅਸੀਂ ਅਸਮਾਨ ਦੇ 'ਚ ਬੁਰਜ ਬਣਾਏ, ਯਾਨੀ ਸਿਤਾਰੇ, ਵਜ਼ਈਨ ਨਾਲ ਨਾਜ਼ਰੀਨ, ਔਰ ਦੇਖਣ ਵਾਲਿਆਂ ਦੇ ਵਾਸਤੇ ਅਸੀਂ ਇਹਨਾਂ ਨੂੰ ਡੈਕੋਰੇਸ਼ਨ ਬਣਾਇਆ। ਅਸੀਂ ਅਸਮਾਨ ਰਾਤ ਨੂੰ ਦੇਖੀਏ ਤਾਰੇ ਚਮਕ ਰਹੇ ਹੋਣ ਤਾਂ ਕਿੱਡਾ ਸੋਹਣਾ ਲੱਗਦਾ ਅਸਮਾਨ। ਵਹਾਫਿਜ਼ ਨਾ ਹਾ ਮਿਨ ਕੁੱਲ ਸ਼ੈਤਾਨਾਰ ਸ਼ੈਤਾਨ ਰਜੀਮ, ਔਰ ਅਸੀਂ ਹਰ ਮਰਦੂਦ ਸ਼ੈਤਾਨ ਤੋਂ ਇਹਨਾਂ ਨੂੰ ਮਹਿਫੂਜ਼ ਰੱਖਿਆ ਆ। ਇਲਾ ਮਨ ਇਸ ਤਰ੍ਹਾਂ ਕਸਮ ਆ, ਹਾਂ ਅਗਰ ਕੋਈ ਚੋਰੀ ਚੋਰੀ ਸੁਣਨਾ ਚਾਹੇ, ਫਾਤਮਾ ਹੋ ਸ਼ਹਾਬ ਮੁਬੀਨ, ਅਤੇ ਫਿਰ ਇੱਕ ਚਮਕਦਾ ਹੋਇਆ ਅੰਗਾਰਾ ਉਹਦੇ ਪਿੱਛੇ ਉਹਦਾ ਪਿੱਛਾ ਕਰਦਾ। ਜਿਨ ਅੱਲਾਹ ਤਾਲਾ ਨੇ ਇੱਕ ਮਖਲੂਕ ਪੈਦਾ ਕੀਤੀ ਹੈ ਜਿਹੜੀ ਅੱਗ ਤੋਂ ਬਣੀ ਹੈ, ਔਰ ਚੂੰਕਿ ਅੱਗ ਇੱਕ ਐਨਰਜੀ ਹੈ ਲਿਹਾਜ਼ਾ ਇਹ ਐਨਰਜੀ ਦੀ ਬਣੀ ਹੈ, ਤਵਾਨਾਈ ਦੀ ਬਣੀ ਹੈ ਮਖਲੂਕ ਹੈ, ਜਿਸ ਤਰ੍ਹਾਂ ਅਸੀਂ ਮਿੱਟੀ ਦੇ ਬਣੇ ਹੋਏ ਹਾਂ। ਜਿਨ ਉਹ ਅੱਗ ਦੀ ਤਵਾਨਾਈ ਤੋਂ ਬਣੇ ਹਨ ਅਤੇ ਫਰਿਸ਼ਤੇ ਰੋਸ਼ਨੀ ਦੀ ਤਵਾਨਾਈ ਤੋਂ ਬਣੇ ਹਨ। ਇਹਨਾਂ ਨੂੰ ਪਹੁੰਚ ਹੈ ਇਹਨਾਂ ਦੀ ਅਸਮਾਨਾਂ ਤੱਕ। ਜਿਨ ਕਰਦੇ ਕੀ ਰਹੇ ਹਮੇਸ਼ਾ ਤੋਂ ਕਿ ਉੱਤੇ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਹੋ ਰਹੀ ਹੁੰਦੀ ਹੈ ਫਰਿਸ਼ਤਿਆਂ ਦੇ ਦਰਮਿਆਨ, ਕਿ ਅੱਲਾਹ ਤਾਲਾ ਆਪਣੇ ਅਹਕਾਮ ਫਰਿਸ਼ਤਿਆਂ ਨੂੰ ਦਿੰਦਾ, ਔਰ ਫਰਿਸ਼ਤੇ ਉਹ ਅਹਕਾਮ ਫਿਰ ਇੰਟਰਚੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਨੇ, ਐਕਸਚੇਂਜ ਕਰਦੇ ਨੇ, ਔਰ ਫਿਰ ਜਿਸ ਫਰਿਸ਼ਤੇ ਦੀ ਦੋ ਡਿਊਟੀ ਹੁੰਦੀ ਹੈ ਉਹ ਜਾ ਕੇ ਉਹ ਕੰਮ ਕਰਦਾ। ਇਹ ਕਮਿਊਨੀਕੇਸ਼ਨ ਜਿਹੜੀ ਹੈ ਉਹ ਆਹਮਣੇ ਸਾਹਮਣੇ ਬੈਠ ਕੇ ਨਹੀਂ ਹੁੰਦੀ, ਅੱਲਾਹ ਤਾਲਾ ਦੇ ਕੋਲ ਕਈ ਜ਼ਰੀਏ ਨੇ। ਜਿਸ ਤਰ੍ਹਾਂ ਹੁਣ ਇੱਕ ਸਾਡਾ ਜ਼ਰੀਆ ਪਹਿਲੇ ਹੁੰਦਾ ਸੀ ਕਿ ਜੀ ਕਿਸੇ ਬੰਦੇ ਵੱਲ ਕੋਈ ਖਤ ਲਿਖ ਕੇ ਭੇਜਿਆ ਜਾਂਦਾ ਸੀ, ਡਾਕੀਏ ਦੇ ਹਵਾਲੇ ਕੀਤਾ ਜਾਂਦਾ ਸੀ, ਉਹ ਡਾਕੀਆ ਲੈ ਕੇ ਜਾਂਦਾ ਸੀ। ਫਿਰ ਕੀ ਆ ਗਿਆ ਜੀ, ਤਾਰ ਆ ਗਈ, ਟੈਲੀਗ੍ਰਾਫ, ਕਿ ਇੱਕ ਪੈਗਾਮ ਲਿਖ ਕੇ ਉੱਥੇ ਦੇ ਦਿਓ, ਉਹ ਟਕ 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 ਕਰਕੇ ਤੋਂ ਅੱਗੇ ਦੂਸਰੇ ਪਾਸੇ ਚਲਾ ਜਾਂਦਾ ਸੀ, ਉੱਥੋਂ ਫਿਰ ਉਹਦਾ ਪ੍ਰਿੰਟ ਕੱਢ ਕੇ ਅਤੇ ਫਿਰ ਉਹਦੇ ਘਰ ਪਹੁੰਚਾਇਆ ਜਾਂਦਾ ਸੀ, ਲਓ ਜੀ ਤਾਰ ਆ ਗਈ ਫਲਾਣੇ ਦੀ, ਫਲਾਣਾ ਬੰਦਾ ਫੌਤ ਹੋ ਗਿਆ, ਹੋ ਗਿਆ ਹੋ ਗਿਆ। ਫਿਰ ਜੀ ਟੈਲੀਫੋਨ ਆ ਗਿਆ, ਪਹਿਲੇ ਲੈਂਡਲਾਈਨ ਫੋਨ ਆਇਆ, ਫਿਰ ਮੋਬਾਈਲ ਆ ਗਿਆ, ਔਰ ਫਿਰ ਇੰਟਰਨੈੱਟ ਆ ਗਿਆ, ਔਰ ਇੰਟਰਨੈੱਟ ਦੇ ਕੀ ਹੈ ਕਿ ਪੂਰੀ ਪੂਰੀ ਕਿਤਾਬ ਤੁਸੀਂ ਦੂਸਰੇ ਨੂੰ ਸੈਂਡ ਕਰਦੇ ਹੋ, ਭੇਜਦੇ ਹੋ, ਔਰ ਟਕ 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 ਉਹਦੇ ਕੰਪਿਊਟਰ ਉਤਰ ਜਾਏਗੀ। ਹੋਰ ਉਹਦੇ ਕੀ ਦੂਰ ਕੀ ਜਾਣਾ, ਮੋਬਾਈਲ ਦੇ ਵਿੱਚ ਸਾਰਾ ਕੁਝ ਜਿਹੜਾ ਤੁਸੀਂ ਪੂਰੀ ਪੂਰੀ ਕਿਤਾਬ ਜਿਹੜੀ ਹੈ ਉਹ ਡਾਊਨਲੋਡ ਕਰੋ ਆਪਣੇ ਮੋਬਾਈਲ ਦੇ 'ਚ, ਉਦੋਂ ਘਰ ਬੈਠਿਆਂ ਪੜ੍ਹ ਲਓ। ਇਹ ਬੇਸ਼ੁਮਾਰ ਜ਼ਰੀਏ ਨੇ ਕਮਿਊਨੀਕੇਸ਼ਨ ਦੇ, ਪੈਗਾਮ ਰਸਾਨੀ ਦੇ, ਅਤੇ ਅੱਲਾਹ ਤਾਲਾ ਕਿਸ ਤਰ੍ਹਾਂ ਪੈਗਾਮ ਫਰਿਸ਼ਤਿਆਂ ਨੂੰ ਦਿੰਦਾ ਹੈ, ਉਹ ਫਰਿਸ਼ਤੇ ਇੱਕ ਦੂਸਰੇ ਨੂੰ ਉਹ ਪੈਗਾਮ ਦਿੰਦੇ ਨੇ ਸਾਨੂੰ ਨਹੀਂ ਪਤਾ ਉਹਦਾ, ਲੇਕਿਨ ਬਹਰਹਾਲ ਜਿਹੜੇ ਮੈਂ ਜ਼ਰੀਏ ਤੁਹਾਡੇ ਸਾਹਮਣੇ ਚੰਦ ਕੁਛ ਗਿਣਾਏ ਨੇ ਉਹ ਤਾਂ ਸਾਡੇ ਬਣਾਏ ਜ਼ਰੀਏ ਨੇ। ਅੱਲਾਹ ਤਾਲਾ ਦੇ ਉਹ ਜ਼ਰੀਏ ਕਿੰਨੇ ਜ਼ਬਰਦਸਤ ਹੋਣਗੇ, ਲੇਕਿਨ ਬਹਰਹਾਲ ਉਹ ਜਿਹੜੀ ਆਪਸ ਵਿੱਚ ਉਹਨਾਂ ਦੀ ਕਮਿਊਨੀਕੇਸ਼ਨ ਹੋ ਰਹੀ ਹੁੰਦੀ ਸੀ, ਜਿਸ ਤਰ੍ਹਾਂ ਸਾਡੇ ਕੰਪਿਊਟਰ ਦੇ ਮਾਹਿਰ ਜਿਹੜੇ ਲੋਕ ਹਨ ਉਹ ਹੈਕਿੰਗ ਕਰਦੇ ਨੇ, ਉਹ ਸਾਡੀ ਈਮੇਲ ਨੂੰ ਹੈਕ ਕਰਦੇ ਨੇ, ਉਹ ਪੂਰੀ ਪੂਰੀ ਵੈਬਸਾਈਟ ਹੈਕ ਕਰ ਲੈਂਦੇ ਨੇ। ਇਸ ਤਰ੍ਹਾਂ ਹੀ ਜਿਨ ਜਿਹੜੇ ਸਨ ਇਹ ਉੱਤੇ ਜਾ ਕੇ ਅਤੇ ਉਹ ਜਿਹੜੀ ਖਬਰਾਂ ਹੁੰਦੀਆਂ ਸਨ ਉਹ ਚੋਰੀ ਕਰ ਰਹੇ ਸਨ ਉੱਥੋਂ, ਔਰ ਜਿਹੜਾ ਬੰਦਾ ਉਹਦੇ ਨਾਲ ਮੁਤਾਲਕ ਹੁੰਦਾ ਸੀ ਉਹਨੂੰ ਜਾ ਕੇ ਪਹਿਲੇ ਦੱਸ ਦਿੰਦੇ ਸਨ ਕਿ ਇਹ ਉਹ ਕਿਸ ਤਰ੍ਹਾਂ ਹੁੰਦੀ ਸੀ ਕਿ ਜ਼ਮੀਨ 'ਤੇ ਉਹਨਾਂ ਦੇ ਏਜੰਟ ਉਹ ਬੈਠੇ ਹੋਏ ਨਜੂਮੀ, ਔਰ ਉਹ ਅਗਲੇ ਬੰਦੇ ਨੂੰ ਦੱਸ ਦਿੰਦੇ ਕਿ ਤੇਰੇ ਨਾਲ ਇਹ ਹੋਣ ਵਾਲਾ, ਇਹ ਹੋਣ ਵਾਲਾ, ਤੈਨੂੰ ਇਹ ਮਿਲ ਜਾਏਗਾ, ਤੈਨੂੰ ਇਹ ਮਿਲ ਜਾਏਗਾ, ਔਰ ਜਦੋਂ ਵਾਕਈ ਉਹ ਕੁਛ ਹੋ ਜਾਂਦਾ ਸੀ ਤਾਂ ਉਹਦੀ ਦੁਕਾਨਦਾਰੀ ਚਮਕ ਜਾਂਦੀ ਸੀ। ਜਦੋਂ ਕੁਰਾਨ ਸ਼ਰੀਫ ਨਾਜ਼ਿਲ ਹੋਣਾ ਸ਼ੁਰੂ ਹੋਇਆ ਤਾਂ ਅੱਲਾਹ ਤਾਲਾ ਨੇ ਅਸਮਾਨ 'ਤੇ ਪਹਿਰੇ ਲਾ ਦਿੱਤੇ, ਯਾਨੀ ਜਿਸ ਤਰ੍ਹਾਂ ਹੁਣ ਵੀ ਤੁਸੀਂ ਦੇਖੋ ਨਾ ਜਿਹੜੇ ਕੈਸ਼ ਲੈ ਕੇ ਜਾਂਦੀਆਂ ਕੰਪਨੀਆਂ ਕੀ ਹੈ, ਉਹ ਬੜੀ ਮਜ਼ਬੂਤ ਵੈਨ ਹੁੰਦੀ ਹੈ ਜਿਹਦੇ ਵਿੱਚ ਕੈਸ਼ ਰੱਖਿਆ ਹੁੰਦਾ, ਉਹਦੇ ਅੱਗੇ ਵੀ ਗਾਰਡ ਬੈਠਾ ਹੁੰਦਾ ਗਨ ਵਾਲਾ, ਔਰ ਉਹਦੇ ਪਿੱਛੇ ਵੀ ਗਾਰਡ ਹੁੰਦਾ, ਔਰ ਜਦੋਂ ਬੈਂਕ ਦੇ ਜੇ ਕੋਲ ਜਾ ਕੇ ਖੜ੍ਹੀ ਹੁੰਦੀ ਹੈ ਅਤੇ ਪੂਰਾ ਯਾਨੀ ਉਸ ਵੈਨ ਤੋਂ ਲੈ ਕੇ ਔਰ ਅੱਗੇ ਜਿਹੜੀ ਕੈਸ਼ ਦਾ ਕਾਊਂਟਰ ਹੁੰਦਾ ਏ ਟੀ ਐੱਮ ਦਾ ਪੁਆਇੰਟ ਜਿਹੜਾ ਹੁੰਦਾ ਉੱਥੋਂ ਕੈਸ਼ ਚੁੱਕਣਾ ਹੁੰਦਾ ਤਾਂ ਰੱਖਣਾ ਹੁੰਦਾ ਨਾ, ਅਤੇ ਉੱਥੋਂ ਜਾ ਕੇ ਕੈਸ਼ ਰੱਖਣਾ ਜਾ ਕੇ, ਅਤੇ ਉਹ ਇੱਕ ਬੰਦਾ ਇੱਥੇ ਪਿੱਛੇ ਪਿਸਟਲ ਲੈ ਕੇ ਖਲੋਤਾ ਹੁੰਦਾ ਜਾਂ ਗਨ ਲੈ ਕੇ ਖਲੋਤਾ ਹੁੰਦਾ, ਜਿਹੜਾ ਬੰਦਾ ਕੈਸ਼ ਲੈ ਕੇ ਜਾ ਰਿਹਾ ਉਹਦੇ ਨਾਲ ਨਾਲ ਵੀ ਗਨ ਵਾਲਾ ਹੁੰਦਾ, ਔਰ ਅਗਲਾ ਜਿਹੜਾ ਪੁਆਇੰਟ ਉੱਥੇ ਵੀ ਗਨ ਵਾਲਾ ਖਲੋਤਾ ਹੁੰਦਾ ਜਾਂ ਪਿਸਟਲ ਵਾਲਾ ਖਲੋਤਾ ਹੁੰਦਾ। ਇਸ ਤਰ੍ਹਾਂ ਤੋ ਕੁਰਾਨ ਸ਼ਰੀਫ ਜਦੋਂ ਨਾਜ਼ਿਲ ਹੋਇਆ ਅੱਲਾਹ ਤਾਲਾ ਨੇ ਉਹਨੇ ਹਿਫਾਜ਼ਤ ਨਾਜ਼ਿਲ ਕੀਤਾ ਕਿ ਕੋਈ ਜਿੰਨ ਨੇੜੇ ਵੀ ਨਾ ਆਵੇ, ਕੋਈ ਸ਼ੈਤਾਨ ਨੇੜੇ ਵੀ ਨਾ ਆਵੇ। ਇਹਦਾ ਹੁਣ ਜ਼ਿਕਰ ਹੈ ਕਿ ਜਦੋਂ ਇਹ ਜਿੰਨ ਕੀ ਕਰਦੇ ਨੇ, ਇਹ ਚੁੱਪ ਕਰਕੇ ਗੱਲਾਂ ਸੁਣਦੇ ਨੇ। ਲੇਕਿਨ ਸੂਰਤ ਜਿੰਨ ਦੇ ਵਿੱਚ ਜ਼ਿਕਰ ਹੈ ਇਹਦਾ ਕਿ ਨਬੀ ਅਕਰਮ ਸੱਲ ਸੱਲਮ ਇੱਕ ਜਗ੍ਹਾ 'ਤੇ ਸਾਹਬਾ ਦੇ ਨਾਲ ਫਜਰ ਦੀ ਨਮਾਜ਼ ਪੜ੍ਹਾ ਰਹੇ ਸਨ, ਅਤੇ ਜਿੰਨਾਂ ਦੀ ਇੱਕ ਜਮਾਤ ਉੱਤੋਂ ਗੁਜ਼ਰੀ ਅਤੇ ਉਹਨਾਂ ਨੇ ਦੇਖਿਆ ਆਵਾਜ਼ ਪਈ, ਕੁਰਾਨ ਸ਼ਰੀਫ ਸੁਣਿਆ ਜਾ ਰਿਹਾ, ਪੜ੍ਹਿਆ ਜਾ ਰਿਹਾ, ਔਰ ਨਬੀ ਅਕਰਮ ਸੱਲ ਸੱਲਮ ਦੀ ਆਵਾਜ਼ ਹੋਵੇ, ਅੱਲਾ ਦੇ ਪੈਗੰਬਰ ਦੀ, ਅਤੇ ਅੱਲਾ ਦਾ ਕਲਾਮ ਹੋਵੇ, ਅਤੇ ਕਿਆ ਸਮਾਂ ਵਜਿਆ ਹੋਣਾ ਉੱਥੇ। ਅਤੇ ਉਹਨਾਂ ਨੇ ਸੁਣਿਆ ਅਤੇ ਦਿਲ ਨੇ ਮੰਨਿਆ ਕਿ ਕਲਾਮ ਤਾਂ ਅੱਲਾ ਦਾ ਹੈ, ਅਤੇ ਇਮਾਨ ਲਿਆ ਹੈ। ਫਿਰ ਉਹਨਾਂ ਦੇ ਅਲਫਾਜ਼ ਸੂਰਤ ਜਿੰਨ ਵਿੱਚ ਨਕਲ ਕੀਤੇ ਗਏ, ਉਹ ਕਹਿੰਦੇ ਇੰਨਾ ਸਮੀਨਾ ਕੁਰਾਨ ਅਜਬ ਯਹਦੀ ਅੱਲਾ ਰੁਸ਼ਦੀ, ਕਿ ਅਸੀਂ ਇੱਕ ਅਜੀਬ ਕੁਰਾਨ ਸੁਣਿਆ ਕਿ ਜਿਹੜਾ ਹਿਦਾਇਤ ਦਾ ਰਸਤਾ ਦੱਸਦਾ, ਸਿੱਧੇ ਰਸਤੇ ਵੱਲ ਰਹਿਨੁਮਾਈ ਕਰਦਾ। ਫਾਮੰਨਾ ਵੀ, ਅਸੀਂ ਉਹ 'ਤੇ ਇਮਾਨ ਲਿਆ ਹਾਂ। ਦੂਸਰੀ ਜਗ੍ਹਾ 'ਤੇ ਕਿਹਾ ਗਿਆ ਕਿ ਜਿੰਨ ਕਹਿੰਦੇ ਨੇ ਕਿ ਅਸੀਂ ਬੜੇ ਹੈਰਾਨ ਸੈਂ ਕਿ ਅਸੀਂ ਅਸਮਾਨਾਂ 'ਤੇ ਜਾ ਕੇ ਗੱਲਾਂ ਬਾਤਾਂ ਸੁਣ ਸੁਣ ਲੈਂਦੇ ਸੈਂ, ਅਤੇ ਉਹ ਦੁਕਾਨਦਾਰੀ ਚਮਕਦੀ ਰਹਿੰਦੀ ਸੀ ਥੱਲੇ ਸਾਡੇ ਗਾਹਕਾਂ ਦੀ, ਅਤੇ ਹੁਣ ਕੁਛ ਅਸੀਂ ਤੁਸੀਂ ਦੇਖਣ ਕਿ ਜੂੰ ਹੀ ਅਸੀਂ ਨੇੜੇ ਗਏ ਅਤੇ ਨਾਲ ਹੀ ਇੱਕ ਅੰਗਾਰਾ ਆਉਂਦਾ ਸੀ ਆ ਕੇ, ਮਿਜ਼ਾਇਲ ਸਾਨੂੰ ਆ ਕੇ ਮਾਰ ਦਿੰਦਾ ਸੀ, ਚੱਕਰ ਕੀ ਹੈ। ਉਹ ਪਤਾ ਚੱਲ ਗਿਆ ਕਿ ਇਹ ਕੁਰਾਨ ਸ਼ਰੀਫ ਨਾਜ਼ਲ ਹੋ ਰਿਹਾ ਸੀ, ਇਸ ਵਾਸਤੇ ਪਹਿਰੇ ਲੱਗੇ ਸਨ। ਅੱਗੇ ਫਰਮਾਇਆ ਵਲ ਅਰਦਾ ਮਦਦ ਨਾ ਹਾ, ਔਰ ਜ਼ਮੀਨ ਨੂੰ ਅਸੀਂ ਖਿਲਾਰ ਦਿੱਤਾ, ਵਾਲਕਾ ਨਾ ਫੀਹਾ ਰਵਾਸੀਆ, ਔਰ ਉਹਦੇ 'ਚ ਅਸੀਂ ਪਹਾੜ ਰੱਖ ਦਿੱਤੇ। ਵਾਮਬਤ ਨਾ ਫੀਹਾ ਮਿਨ ਕੁੱਲ ਸ਼ਈਨ ਮੌਜ਼ੂਨ, ਔਰ ਅਸੀਂ ਉਹਦੇ ਹਰ ਕਿਸਮ ਦੀਆਂ ਬਰਾਬਰ ਚੀਜ਼ਾਂ ਉਗਾਈਆਂ। ਵਜਾਲਨਾ ਲਕੁਮ ਫੀਹਾ ਮਾਜਿਸ਼ ਮੌਜ਼ੂਨ, ਜਿਹਨੂੰ ਅਸੀਂ ਕਹਿੰਦੇ ਆਮ, ਇਹ ਮੌਜ਼ੂ ਚੀਜ਼ ਹੈ, ਇਹ ਮੁਨਾਸਿਬ ਚੀਜ਼ ਹੈ, ਕਿ ਹਰ ਜਗ੍ਹਾ ਦੇ ਮੁਤਾਬਿਕ, ਹਰ ਜ਼ਰੂਰਤ ਦੇ ਮੁਤਾਬਿਕ ਅਸੀਂ ਚੀਜ਼ਾਂ ਉੱਥੇ ਉਗਾਈਆਂ। ਵਜਾਲਨਾ ਲਕੁਮ ਫੀਹਾ ਮਾਜਿਸ਼, ਔਰ ਅਸੀਂ ਜ਼ਮੀਨ ਦੇ ਵਿੱਚ, ਜ਼ਮੀਨ ਦੇ ਉੱਤੇ ਤੁਹਾਡੇ ਵਾਸਤੇ ਮਈਸ਼ਤ ਦਾ ਸਮਾਨ, ਰੋਜ਼ੀ ਦਾ ਸਮਾਨ ਮੁਹੱਈਆ ਕੀਤਾ। ਵਾ ਮਲ ਲਸਤੁਮ ਲਹੂ ਬਿਰਾਜ਼ਿਕੀਨ, ਉਹਨਾਂ ਲੋਕਾਂ ਵਾਸਤੇ ਜਿਹਨਾਂ ਨੂੰ ਤੁਸੀਂ ਰੋਜ਼ੀ ਨਹੀਂ ਦਿੰਦੇ। ਔਰ ਕੁਰਾਨ ਸ਼ਰੀਫ ਕੀ ਕਹਿੰਦਾ ਹੈ, ਅੱਗੇ ਇਨਸ਼ਾਅੱਲਾ ਹੁਣ ਦੂਰ ਨਹੀਂ ਸੂਰਤ ਬਣੀ ਇਸਰਾਈਲ, ਉੱਥੇ ਦੇਖਾਂਗੇ ਕਿ ਆਪਣੀ ਔਲਾਦ ਨੂੰ ਗਰੀਬੀ ਦੇ ਡਰ 'ਤੇ ਮਾਰਿਆ ਨਾ ਕਰੋ, ਕਤਲ ਨਾ ਕਰਿਆ ਕਰੋ। ਨਾਹਨੂੰ ਨਰਜ਼ੁਕੂ ਹੁਮ ਵਈਆਕੁਮ, ਉਹਨਾਂ ਨੂੰ ਖਵਾਉਂਦੇ ਅਸੀਂ ਹਾਂ, ਤੁਸੀਂ ਨਹੀਂ ਖਵਾਉਂਦੇ। ਬੰਦੇ ਨੂੰ ਗਲਤ ਫਹਿਮੀ ਹੁੰਦੀ ਹੈ ਕਿ ਸ਼ਾਇਦ ਮੈਂ ਆਪਣੇ ਬੱਚਿਆਂ ਨੂੰ ਖਵਾ ਰਿਹਾ, ਅਤੇ ਜੇ ਮੈਂ ਮਰ ਗਿਆ ਤੂੰ ਪਤਾ ਨਹੀਂ ਬੱਚਿਆਂ ਨਾਲ ਕੀ ਹੋ ਜਾਏਗਾ। ਅੱਲਾਹ ਤਾਲਾ ਕਹਿੰਦਾ ਕਿ ਨਹੀਂ, ਇਹ ਫਿਕਰ ਨਾ ਕਰਿਆ ਕਰੋ, ਅੱਜ ਵੀ ਤੁਹਾਡੇ ਜ਼ਰੀਏ ਮੈਂ ਹੀ ਖਵਾ ਰਿਹਾ, ਤੁਸੀਂ ਨਹੀਂ ਦਿਓਗੇ, ਮੈਂ ਤਾਂ ਜ਼ਿੰਦਾ ਰਹਾਂਗਾ ਨਾ, ਅਤੇ ਮੈਂ ਇਸ 'ਤੇ ਇਸ ਗੱਲ 'ਤੇ ਕਾਦਰ ਹਾਂ ਕਿ ਮੈਂ ਅੱਜ ਤੋਂ ਬਿਹਤਰ ਉਹਨਾਂ ਨੂੰ ਖਵਾਵਾਂ। ਵਈ ਮਿਨ ਸ਼ਈਨ ਇਲਾ ਇੰਦਾ ਨਾ ਖਜ਼ਾਇਨ ਹੋ, ਔਰ ਕੋਈ ਚੀਜ਼ ਐਸੀ ਨਹੀਂ ਜਿਹਦੇ ਸਾਡੇ ਕੋਲ ਢੇਰਾ ਖਜ਼ਾਨੇ ਨਾ ਹੋਣ। ਵਮਾ ਨੂੰ ਨਜ਼ਿਲ ਹੋ ਇਲਾ ਬੇਕਦਰ ਮਾਲੂਮ, ਔਰ ਅਸੀਂ ਉਹਨੂੰ ਨਹੀਂ ਉਤਾਰਦੇ, ਅਸੀਂ ਉਹਨੂੰ ਜ਼ਮੀਨ 'ਤੇ ਨਹੀਂ ਭੇਜਦੇ, ਮਗਰ ਇੱਕ ਮੁਨਾਸਬ ਮਿਕਦਾਰ ਦੇ ਵਿੱਚ, ਨਾ ਘੱਟ ਨਾ ਜ਼ਿਆਦਾ। ਵਾਰਸਲ ਨਾ ਰਿਆਹ ਲਵਾਕਿਹਾ, ਔਰ ਅਸੀਂ ਹਵਾਵਾਂ ਭੇਜਦੇ ਹਾਂ ਜਿਹੜੀ ਬਦਲਾਂ ਨਾਲ ਭਰੀਆਂ ਹੀ ਆਉਂਦੀਆਂ। ਫਾਂਜ਼ਲ ਨਾ ਮਿਨ ਸਮਾਏ ਮਾਨ, ਅਤੇ ਅਸੀਂ ਅਸਮਾਨ ਤੋਂ ਪਾਣੀ ਭੇਜਦੇ ਹਾਂ। ਫਾਸਕਈ ਨਾ ਕੁਮੂਹ, ਫਿਰ ਅਸੀਂ ਤੁਹਾਨੂੰ ਉਹਦੇ ਨਾਲ ਸੈਰਾਬ ਕਰਨੇ ਹਾਂ, ਤੁਹਾਨੂੰ ਪਿਆਨੇ ਹਾਂ ਉਹ ਪਾਣੀ। ਵਮਾਨ ਤੁਮ ਲਹੂ ਬਿਖਾਜ਼ਿਨੀਨ, ਔਰ ਤੁਸੀਂ ਇਸ ਪਾਣੀ ਦਾ ਖਜ਼ਾਨਾ ਜਮ੍ਹਾਂ ਨਹੀਂ ਕਰ ਸਕਦੇ। ਵਈਨਾ ਲਨਾਹਨੂ ਨੁਹੀ ਵਨੁਮੀ ਤੋ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਜ਼ਿੰਦਗੀ ਦਿੰਦੇ ਹਾਂ ਅਤੇ ਅਸੀਂ ਮਰਨੇ ਹਾਂ। ਵਨਾਹਨੁਲ ਵਾਰਿਸੂਨ, ਔਰ ਸਭ ਦੇ ਵਾਰਿਸ ਵੀ ਅਸੀਂ ਹੈ, ਅੱਲਾਹ ਤਾਲਾ ਫਰਮਾ ਰਿਹਾ। ਵਲਕਦ ਅਲਿਮ ਨਲ ਮੁਸਤਕਦਮੀਨ ਅਮਿਨਕੁਮ ਵਲਕਦ ਅਲਿਮ ਨਲ ਮੁਸਤਾਖਰੀਨ, ਔਰ ਜਿਹੜੇ ਲੋਕ ਪਹਿਲੇ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਵੀ ਅਸੀਂ ਜਾਣਨੇ, ਔਰ ਜਿਹੜੇ ਬਾਅਦ ਵਿੱਚ ਆਉਣ ਵਾਲੇ ਉਹਨਾਂ ਦਾ ਵੀ ਸਾਨੂੰ ਪਤਾ ਹੈ। ਬਈ ਨਾ ਰੱਬਾ ਕਾ ਹੋਆ ਯਾ ਸ਼ੁਰੂ ਹੂੰ, ਔਰ ਕੋਈ ਸ਼ੱਕ ਨਹੀਂ ਤੁਹਾਡਾ ਰੱਬ ਉਹਨਾਂ ਸਾਰਿਆਂ ਨੂੰ ਜਮ੍ਹਾਂ ਕਰੇਗਾ। ਇੰਨਾ ਹੂ ਹਕੀਮ ਉਲ ਅਲੀਮ, ਕੋਈ ਸ਼ੱਕ ਨਹੀਂ ਉਹ ਬੜਾ ਸਿਆਣਾ ਹੈ ਅਤੇ ਸਭ ਕੁਝ ਜਾਣਨ ਵਾਲਾ ਹੈ। ਵਲਕਦ ਖਲਕ ਨਾਲ ਇਨਸਾਨ ਅਮਿਨ ਸਲਸਾਲ ਮਿਨ ਹਮਾ ਮਸਨੂਨ, ਅਸੀਂ ਇਨਸਾਨ ਨੂੰ ਪੈਦਾ ਕੀਤਾ ਉਸ ਗਾਰੇ ਦੇ ਨਾਲ ਜਿਹੜਾ ਸਣਿਆ ਆਇਆ ਹੁੰਦਾ ਹੈ, ਜਿਹਦੇ 'ਚ ਬੋਹ ਪਈ ਹੁੰਦੀ ਹੈ, ਔਰ ਖੁਸ਼ਕ ਹੋ ਕੇ ਉਹ ਬਕਾਇਦਾ ਖਣ ਖਣ ਆਵਾਜ਼ ਆਉਂਦੀ ਹੈ ਜਦੋਂ ਉਹਨੂੰ ਖੜਕਾਓ ਤਾਂ। ਇਹ ਕੀ ਗਾਰਾ ਹੈ? ਸਫ਼ਰ ਦੇ ਵਿੱਚ ਨਾਜ਼ਰੀਨ ਤੁਸੀਂ ਦੇਖਿਆ ਹੋਣਾ, ਇਹ ਦੇਖਣ ਵਾਲੇ ਤੁਸੀਂ ਵੀ ਦੇਖਿਆ ਹੋਣਾ ਅਤੇ ਸਭ ਦੂਸਰੇ ਲੋਕਾਂ ਨੇ ਵੀ ਸਾਹਮਣੇ ਜਿਹੜੇ ਬੈਠੇ ਮੌਜੂਦ ਹਾਜ਼ਰੀਨ ਉਹਨਾਂ ਨੇ ਵੀ ਦੇਖਿਆ ਹੋਣਾ ਕਿ ਸਫ਼ਰ ਦੇ ਦੌਰਾਨ ਅਸੀਂ ਦੇਖ ਲਏ ਹਾਂ ਕਿ ਬਾਅਦ ਸੜਕਾਂ ਦੇ ਕਿਨਾਰੇ 'ਤੇ ਪਾਣੀ ਦੇ ਕੋਈ ਹੁੰਦੇ ਨੇ, ਤਲਾਅ ਕਹਿ ਲਓ ਜਾਂ ਜਿੱਥੇ ਪਾਣੀ ਇਕੱਠਾ ਹੋਇਆ ਛੱਪੜ, ਔਰ ਕੁਛ ਔਰਤਾਂ ਕੱਪੜਿਆਂ ਸਮੇਤ ਉਹਨਾਂ ਦੇ ਅੰਦਰੋਂ ਜਾ ਕੇ ਕਾਲੇ ਰੰਗ ਦੀ ਮਿੱਟੀ ਕੱਢ ਕੇ ਲਿਆ ਰਹੀਆਂ ਹੁੰਦੀਆਂ ਨੇ, ਬਾਹਰ ਜਮ੍ਹਾਂ ਕਰੀ ਜਾਂਦੇ, ਫਿਰ ਉਹ ਤਸਲੇ 'ਚ ਪਾ ਕੇ ਦਾਬੜੇ 'ਚ ਪਾ ਕੇ ਉਹ ਘਰੋਂ ਘਰ ਹੀ ਲੈ ਜਾਂਦੀਆਂ, ਔਰ ਉਹ ਆਪਣੇ ਕੱਚੇ ਘਰਾਂ ਦੇ ਉੱਤੇ ਉਸ ਮਿੱਟੀ ਦਾ ਲੇਪ ਕਰਦੀਆਂ, ਔਰ ਉਹ ਲੇਪ ਜਿਹੜਾ ਬਾਰਿਸ਼ ਦੇ ਨਾਲ ਵੀ ਖਰਾਬ ਨਹੀਂ ਹੁੰਦਾ, ਇਸ ਵਾਸਤੇ ਕਿ ਮਿੱਟੀ ਦੇ ਵਿੱਚ ਲੇਸ ਪੈਦਾ ਹੋ ਜਾਂਦੀ ਹੈ। ਲੇਸ ਜਿਹੜਾ ਇਹ ਜ਼ਿੰਦਗੀ ਦੀ ਅਲਾਮਤ ਹੈ। ਪਹਿਲੇ ਉਹ ਮਿੱਟੀ ਜਿਹੜੀ ਹੈ ਮੁਰਦਾ ਮਿੱਟੀ ਹੁੰਦੀ ਹੈ, ਲੇਕਿਨ ਉਹ ਜਦੋਂ ਗਲ ਸੜ ਜਾਂਦੀ ਹੈ ਤਾਂ ਉਹਦੀ ਜ਼ਿੰਦਗੀ ਪੈਦਾ ਹੋ ਜਾਂਦੀ ਹੈ, ਅਤੇ ਉਹ ਹੁਣ ਉਹ ਜਦੋਂ ਲੇਪ ਆ ਕਰਦੇ ਨੇ ਤਾਂ ਉਹ ਖੁਸ਼ਕ ਹੋ ਕੇ ਫਟਦੀ ਨਹੀਂ ਉਹ ਮਿੱਟੀ, ਕਿਉਂ? ਉਹਦੇ 'ਚ ਲੇਸ ਹੁੰਦੀ ਹੈ ਔਰ ਉਹਦੇ ਜਿਹੜੇ ਮੁਖਤਲਿਫ ਹਿੱਸੇ ਹੁੰਦੇ ਨੇ ਆਪਸ ਵਿੱਚ ਜੁੜੇ ਹੁੰਦੇ। ਅਤੇ ਇੱਥੇ ਕਿਹਾ ਜਾ ਰਿਹਾ ਕਿ ਅਸੀਂ ਇਨਸਾਨ ਨੂੰ ਉਸ ਮਿੱਟੀ ਤੋਂ ਪੈਦਾ ਕੀਤਾ ਜਿਹਦੇ 'ਚ ਬੋ ਆ ਰਹੀ ਹੁੰਦੀ ਹੈ, ਅਤੇ ਉਹ ਖੁਸ਼ਕ ਹੋ ਕੇ ਬਕਾਇਦਾ ਠੰਡ ਠੰਡ ਦੀ ਆਵਾਜ਼ ਆਉਂਦੀ ਉਹਨੂੰ ਖੜਕਾਓ ਤਾਂ। ਆਮ ਜਿਹੜੀ ਮਿੱਟੀ ਹੈ ਉਹ ਖੁਸ਼ਕ ਹੋ ਕੇ ਭੁਰਭੁਰੀ ਹੋ ਜਾਂਦੀ ਹੈ, ਤੁਸੀਂ ਇਸ ਤਰ੍ਹਾਂ ਉਹਨੂੰ ਮਾਰੋਗੇ ਨਾ ਨਹੁੰ ਅਤੇ ਉਹ ਭੁਰ ਜਾਏਗੀ। ਉਹ ਮਿੱਟੀ ਜਿਹੜੀ ਹੈ ਭੁਰਦੀ ਨਹੀਂ, ਐਨ ਸਖਤ ਹੁੰਦੀ ਹੈ, ਟਾਈਟ ਹੁੰਦੀ ਹੈ। ਵਲ ਜਾਨ ਨਾ ਖਲਕ ਨਾ ਹੋ ਮਿਨ ਕਬਲ ਮਿਨ ਨਾਰ ਸਮੂਮ, ਔਰ ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਧੂੰਏ ਦੀ ਅੱਗ ਤੋਂ, ਯਾਨੀ ਅੱਗ ਦੇ ਕਈ ਹਿੱਸੇ ਹੁੰਦੇ ਨਾ, ਇੱਕ ਤਾਂ ਹੁੰਦੀ ਹੈ ਅਸਲ ਅੱਗ ਜਿੱਥੇ ਕਿ ਕੋਈ ਬਲਣ ਦਾ ਕੰਮ ਹੋ ਰਿਹਾ ਹੁੰਦਾ, ਇੱਕ ਉਹਦੇ ਬਾਹਰ ਹਿੱਸਾ ਹੁੰਦਾ ਜਿਹੜਾ ਨਜ਼ਰ ਨਹੀਂ ਆਉਂਦਾ ਲੇਕਿਨ ਉਹ ਗਰਮ ਬਹੁਤ ਹੁੰਦਾ, ਫਿਰ ਉਸ ਤੋਂ ਬਾਅਦ ਉਹਦਾ ਧੂੰਆਂ ਹੁੰਦਾ। ਅਤੇ ਕਿਹਾ ਗਿਆ ਵਲ ਜਾਨ ਨਾ ਖਲਕ ਨਾ ਹੋ ਮਿਨ ਕਬਲ ਮਿਨ ਨਾਰ ਸਮੂਮ, ਅਸੀਂ ਅੱਗ ਦੀ ਲਪਟ ਤੋਂ ਪੈਦਾ ਕੀਤਾ ਜਿਨ੍ਹਾਂ ਨੂੰ। ਵਜ਼ ਕਾਲਾ ਰੱਬੋ ਕਰਲ ਮਲਾਇਕਤੀ ਇੰਨੀ ਖਾਲਿਕੁਨ ਬਸ਼ਰਮ ਮਿਨ ਸਲਸਾਲੇ ਮਿਨ ਹਮਾ ਮਸਨੂਨ, ਯਾਦ ਕਰੋ ਜੋ ਤੁਹਾਡੇ ਰੱਬ ਨੇ ਫਰਿਸ਼ਤਿਆਂ ਨੂੰ ਕਿਹਾ ਕਿ ਮੈਂ ਇੱਕ ਬਸ਼ਰ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਉਸੇ ਸਨੇ ਗਾਰੇ ਦੀ ਮਿੱਟੀ ਤੋਂ ਜਿਹੜੀ ਸੁੱਕ ਕੇ ਛਣ ਛਣ ਕਰਦੀ ਹੈ। ਫੈਜ਼ਾ ਸਵਈ ਤੂੰ ਵਨਫਖ ਤੂੰ ਫੀਹ ਮਿਨ ਰੂਹੀ, ਅਤੇ ਜਦੋਂ ਮੈਂ ਉਹਨੂੰ ਬਰਾਬਰ ਕਰ ਲਵਾਂ ਅਤੇ ਉਹਦੇ 'ਚ ਆਪਣੀ ਰੂਹ 'ਚ ਫੂਕ ਦਿਆਂ, ਜੋ ਫਕਉ ਲਹੂ ਸਾਜਿਦੀਨ, ਅਤੇ ਉਸੇ ਉਹਦੇ ਸਾਹਮਣੇ ਸਜਦੇ 'ਤੇ ਡਿੱਗ ਪੈਣਾ, ਉਹਦੇ ਸਾਹਮਣੇ ਸਜਦੇ ਪੈ ਜਾਣਾ। ਇਨਸਾਨ ਨੂੰ ਬਣਾਉਣ ਦੇ ਇੱਥੇ ਤਿੰਨ ਲੈਵਲ ਜ਼ਿਕਰ ਕੀਤੇ ਗਏ ਹਨ। ਪਹਿਲਾ ਹੈ ਤਖਲੀਕ, ਅੱਲਾਹ ਤਾਲਾ ਨੇ ਇਨਸਾਨ ਦਾ ਸਟਰਕਚਰ ਬਣਾਇਆ, ਜਿਸ ਤਰ੍ਹਾਂ ਇੱਕ ਬਿਲਡਿੰਗ ਹੁੰਦੀ ਹੈ ਨਾ, ਉਹਦੇ ਤਿੰਨ ਹਿੱਸੇ ਹੁੰਦੇ ਨੇ ਉਹਦੇ ਬਣਾਉਣ ਦੇ। ਪਹਿਲਾ ਹਿੱਸਾ ਕੀ ਹੈ? ਸਟਰਕਚਰ ਖੜ੍ਹਾ ਕਰਨਾ। ਦੂਸਰਾ ਹਿੱਸਾ ਕੀ ਹੁੰਦਾ? ਉਹਦੀ ਫਿਨਿਸ਼ਿੰਗ ਕਰਨਾ। ਫਿਨਿਸ਼ਿੰਗ ਕੀ ਹੁੰਦੀ ਹੈ? ਕਿ ਜਿਹੜਾ ਸਟਰਕਚਰ ਬਣਿਆ ਉਹ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਯਾਨੀ ਕੰਕਰੀਟ ਦਾ ਇੱਕ ਪਿੱਲਰ ਖੜ੍ਹਾ ਕੀਤਾ ਜਾਂ ਇੱਟਾਂ ਦਾ ਖੜ੍ਹਾ ਕੀਤਾ, ਕਿੱਧਰੋਂ ਕੋਈ ਇੱਟ ਦੀ ਨੁੱਕਰ ਬਾਹਰ ਨਿਕਲੀ ਹੈ, ਕਿੱਧਰ ਅੰਦਰ ਹੈ, ਕਿੱਧਰੋਂ ਇੱਟ ਜਿਹੜਾ ਹੈ ਉਹ ਖੰਗੜ ਇੱਟ ਹੈ ਉਹਦੇ ਨਾਲ ਫੁੱਲੀ ਹੋਈ ਹੈ, ਲੇਕਿਨ ਜਦੋਂ ਉਹਦੀ ਫਿਨਿਸ਼ਿੰਗ ਕੀਤੀ ਜਾਂਦੀ ਉਦੋਂ ਕੀ ਕੀਤਾ ਜਾਂਦਾ? ਪਲਸਤਰ ਕੀ ਚੀਜ਼ ਹੈ? ਉਹਨੂੰ ਬਰਾਬਰ ਕਰਨਾ। ਜਾਂ ਕੰਕਰੀਟ ਦਾ ਪਿੱਲਰ ਹੈ ਅਤੇ ਉਹਦੇ 'ਚ ਕਿਧਰੇ ਕਿਧਰੇ ਜਿੱਥੇ ਉਹ ਆਪਸ ਵਿੱਚ ਸ਼ੀਟਾਂ ਜੁੜ ਰਹੀਆਂ ਸਨ ਅਤੇ ਕੰਕਰੀਟ ਬਾਹਰ ਆਇਆ ਆ, ਔਰ ਕਿਧਰੇ ਕਿਧਰੇ ਪਾਣੀ ਵਿੱਚੋਂ ਨਿਕਲ ਕੇ ਆ ਤਾਂ ਖੁੱਡਾਂ ਨਜ਼ਰ ਆ ਰਹੀਆਂ, ਫਿਨਿਸ਼ਿੰਗ ਕੀ ਹੈ? ਉਹ ਖੁੱਡਾਂ ਨੂੰ ਭਰਨਾ ਅਤੇ ਜਿੱਥੋਂ ਉਹ ਉਭਰਿਆ ਆਇਆ ਉਹਨੂੰ ਜ਼ਰਾ ਤੇਸ਼ੀ ਦੇ ਨਾਲ ਪਹਿਲੇ ਕੱਟ ਦੇਣਾ, ਔਰ ਉਸ ਤੋਂ ਬਾਅਦ ਫਿਰ ਉਹਦੇ 'ਤੇ ਵੱਟੀ ਫੇਰਨਾ ਜਾਂ ਰੇਗਮਾਲ ਫੇਰਨਾ, ਜਿਹਦੇ ਨਾਲ ਉਹ ਹੀ ਪੱਥਰ ਜਿਹੜਾ ਹੈ ਉਹੀ ਜਿਹੜਾ ਪਿੱਲਰ ਹੈ ਬੜਾ ਸੋਹਣਾ ਲੱਗਣ ਲੱਗ ਪੈਂਦਾ, ਉਹਦੇ ਨਾਲ ਟੇਕ ਲਾ ਕੇ ਬਹਿਣ ਨੂੰ ਦਿਲ ਕਰਦਾ। ਇਸ ਤਰ੍ਹਾਂ ਹੀ ਇਨਸਾਨ ਦੀ ਤਖਲੀਕ ਦੇ ਵੀ ਤਿੰਨ ਹਿੱਸੇ ਨੇ। ਅੱਛਾ, ਫਿਰ ਤੀਸਰਾ ਹਿੱਸਾ ਕੀ ਹੁੰਦਾ ਬਿਲਡਿੰਗ ਦਾ? ਕਿ ਪਹਿਲੇ ਸਟਰਕਚਰ ਬਣਦਾ, ਫਿਰ ਫਿਨਿਸ਼ਿੰਗ ਹੁੰਦੀ ਹੈ, ਫਿਰ ਇੰਟਰਨਲ ਡੈਕੋਰੇਸ਼ਨ ਹੁੰਦੀ ਹੈ, ਇੰਟੀਰੀਅਰ ਡੈਕੋਰੇਸ਼ਨ, ਔਰ ਫਿਰ ਹੁਣ ਉਹ ਘਰ ਰਹਿਣ ਦੇ ਕਾਬਲ ਹੋ ਜਾਂਦਾ। ਇੱਥੇ ਪਲੰਗ ਲੱਗਾ, ਇੱਥੇ ਸੋਫਾ ਲੱਗਾ, ਇੱਥੇ ਮੇਜ਼ ਲੱਗੀ ਹੈ, ਇਹ ਕਿਚਨ ਬਣਿਆ ਹੈ, ਫਲਾਣ ਚੀਜ਼ ਹੈ, ਇਹ ਚੀਜ਼ ਹੈ, ਉਹ ਚੀਜ਼ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਹਨ। ਇਨਸਾਨ ਦੀ ਤਖਲੀਕ ਦੇ ਵਿੱਚ ਤਿੰਨ ਹਿੱਸੇ ਦੱਸੇ ਗਏ ਹਨ। ਸਭ ਤੋਂ ਪਹਿਲਾਂ ਇਨਸਾਨ ਦਾ ਸਟਰਕਚਰ ਹੈ, ਇਹ ਕੀ ਹੈ? ਇਹ ਪੂਰਾ ਪੂਰਾ ਹੈਵਾਨ ਹੈ, ਹਰ ਜਾਨਵਰ ਜਿਹੜਾ ਉਹ ਸਾਹ ਲੈਂਦਾ ਇਹ ਵੀ ਸਾਹ ਲੈਂਦਾ, ਹਰ ਜਾਨਵਰ ਜਿਹੜਾ ਉਹ ਖਾਂਦਾ ਇਹ ਵੀ ਖਾਂਦਾ, ਹਰ ਜਾਨਵਰ ਜਿਹੜਾ ਉਹ ਆਪਣਾ ਖਾਧਾ ਪੀਤਾ ਇਸਤੇਮਾਲ ਕਰਕੇ ਬਾਕੀ ਕੱਢਦਾ ਇਹ ਵੀ ਕੱਢਦਾ, ਹਰ ਜਾਨਵਰ ਨੂੰ ਗੁੱਸਾ ਆਉਂਦਾ ਜਦੋਂ ਤੰਗ ਕਰੋ ਇਹਨੂੰ ਵੀ ਗੁੱਸਾ ਆਉਂਦਾ, ਹਰ ਜਾਨਵਰ ਆਪਣੀ ਨਸਲ ਨੂੰ ਕਾਇਮ ਰੱਖਣ ਵਾਸਤੇ ਉਹ ਹੋਰ ਬੱਚੇ ਪੈਦਾ ਕਰਦਾ, ਰਿਪ੍ਰੋਡਕਸ਼ਨ ਹੁੰਦੀ ਉਹਦੇ ਵਿੱਚ। ਅੱਲਾਹ ਤਾਲਾ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਜਾਨਵਰਾਂ ਨੂੰ ਕੀ ਦਿੱਤਾ? ਭੁੱਖ ਲੱਗਦੀ ਹੈ ਅਤੇ ਖਾਂਦਾ, ਪਿਆਸ ਲੱਗਦੀ ਹੈ ਤਾਂ ਪੀਂਦਾ, ਗੁੱਸਾ ਆਉਂਦਾ ਤਾਂ ਗੁੱਸੇ ਦਾ ਇਜ਼ਹਾਰ ਕਰਦਾ, ਔਰ ਉਹਦੇ ਅੰਦਰ ਇੱਕ ਜਜ਼ਬਾ ਹੁੰਦਾ ਨਾ, ਜਿਨਸੀ ਜਜ਼ਬਾ ਸ਼ਹਿਬਤ ਹੁੰਦੀ ਹੈ ਉਹਦੇ ਵਿੱਚ, ਅਤੇ ਤਾਂ ਹੀ ਉਹ ਦੂਸਰੇ ਆਪਣੀ ਜਿਹੜੀ ਫੀਮੇਲ ਹੁੰਦੀ ਹੈ ਉਹਦੀ ਜਿਹੜੀ ਨਰ ਹੁੰਦਾ ਜਿਹੜੀ ਮਾਦਾ ਹੁੰਦੀ ਹੈ ਉਹਦੀ ਉਹਦੇ ਵੱਲ ਜਾਂਦਾ, ਔਰ ਮਾਦਾ ਜਿਹੜੀ ਹੈ ਉਹ ਨਰ ਵੱਲ ਇੱਕ ਰਗਬਤ ਮਹਿਸੂਸ ਕਰਦੀ ਹੈ, ਕਸ਼ਿਸ਼ ਮਹਿਸੂਸ ਕਰਦੀ ਹੈ। ਅਤੇ ਅੱਲਾਹ ਤਾਲਾ ਨੇ ਦਿੱਤੀਆਂ ਚੀਜ਼ਾਂ, ਯਾਨੀ ਜੋ ਕੁਛ ਸਾਰਾ ਜਾਨਵਰ ਕੋਲ ਹੈ ਇਨਸਾਨ ਕੋਲ ਵੀ ਹੈ, ਫਰਕ ਕੀ ਹੈ? ਅੱਲਾਹ ਤਾਲਾ ਨੇ ਇਨਸਾਨ ਨੂੰ ਉਹ ਪੂਰਾ ਪੂਰਾ ਜਾਨਵਰ ਦਾ ਜਿਸਮ ਦੇ ਕੇ ਪਰ ਉਹਦੇ 'ਚ ਫਿਨਿਸ਼ਿੰਗ ਕਰ ਦਿੱਤੀ। ਫਿਨਿਸ਼ਿੰਗ ਜਿਸ ਤਰ੍ਹਾਂ ਕੋਈ ਨਵੀਂ ਚੀਜ਼ ਨਹੀਂ ਬਣਾਉਣੀ ਹੁੰਦੀ, ਐਵੇਂ ਥੋੜ੍ਹੀ ਬਹੁਤੀ ਮਲੇਕਾ ਪੋਤੀ ਔਰ ਕੋਈ ਸਿੱਧਾ ਪੱਧਰਾ ਕਰ ਦਿੰਦਾ ਬੰਦਾ, ਸਿੱਧਾ ਪੱਧਰਾ ਕੀਤਾ। ਸਿੱਧਾ ਪੱਧਰਾ ਕਰਨ ਨਾਲ ਕੀ ਹੋਇਆ? ਇਨਸਾਨ ਦੇ ਵਿੱਚ ਤਾਕਤ ਹੋ ਗਈ ਕਿ ਜਿੰਨੀ ਮਰਜ਼ੀ ਉਹਨੂੰ ਭੁੱਖ ਲੱਗੀ ਹੋਵੇ ਉਹਨੂੰ ਕੋਈ ਖਾਣ 'ਤੇ ਮਜਬੂਰ ਨਹੀਂ ਕਰ ਸਕਦਾ। ਹਾਂ, ਜਦੋਂ ਤੱਕ ਖੁਦ ਫੈਸਲਾ ਨਾ ਕਰੇ, ਆਪ ਫੈਸਲਾ ਨਾ ਕਰੇ ਕਿ ਹਾਂ ਮੈਂ ਖਾ ਲਵਾਂ ਤਾਂ ਖਾਏਗਾ, ਵਰਨਾ ਨਹੀਂ। ਰਮਜ਼ਾਨ ਆਉਂਦਾ, ਅੱਲਾਹ ਦੇ ਫਜ਼ਲ ਨਾਲ ਹਰ ਸਾਲ ਅਸੀਂ ਰੋਜ਼ੇ ਰੱਖਣੇ ਹਾਂ, ਔਰ ਅੱਜ ਕੱਲ੍ਹ ਰੋਜ਼ਾ ਜਿਹੜਾ ਉਹ 16-16 ਘੰਟੇ ਦਾ ਰੋਜ਼ਾ ਹੁੰਦਾ। ਕੋਈ ਖਾਂਦੇ ਹਾਂ ਅਸੀਂ? ਭੁੱਖ ਲੱਗੀ ਹੁੰਦੀ ਹੈ ਫਿਰ ਵੀ ਨਹੀਂ ਖਾਂਦੇ, ਔਰ ਗਰਮੀ ਦਾ ਮੌਸਮ ਹੈ ਪਿਆਸ ਲੱਗੀ ਹੁੰਦੀ ਫਿਰ ਵੀ ਨਹੀਂ ਪੀਂਦੇ। ਹਾਲਾਂਕਿ ਸਭ ਕੁਝ ਫਰਿੱਜ 'ਚ ਪਿਆ ਹੁੰਦਾ, ਪਾਣੀ ਵਾਫਰ ਹੁੰਦਾ, ਲੇਕਿਨ ਪੀਂਦੇ ਨਹੀਂ ਅਸੀਂ। ਇਸ ਤਰ੍ਹਾਂ ਹੀ ਹਰਾਮ ਦਾ ਤਾਂ ਚਲੋ ਛੱਡੋ ਇੱਕ ਪਾਸੇ, ਬੀਵੀ ਘਰ 'ਚ ਮੌਜੂਦ ਹੁੰਦੀ ਹੈ। ਅੱਲਾਹ ਤਾਲਾ ਨੇ ਸਾਨੂੰ ਅਤਾ ਕੀਤੀ ਹੈ ਕਿ ਇਹਦੇ ਨਾਲ ਆਪਣੀ ਖਾਹਿਸ਼ ਪੂਰੀ ਕਰੋ, ਲੇਕਿਨ ਅਸੀਂ ਜਦੋਂ ਰੋਜ਼ਾ ਹੁੰਦਾ ਅਸੀਂ ਖਾਹਿਸ਼ ਪੂਰੀ ਨਹੀਂ ਕਰਦੇ। ਜਾਨਵਰ ਕੋਲ ਇਹ ਤਾਕਤ ਨਹੀਂ ਕਿ ਉਹ ਭੁੱਖ ਲੱਗੀ ਹੋਵੇ ਅਤੇ ਖਾਣਾ ਵੀ ਉਹਦੇ ਹੱਥ 'ਚ ਹੋਵੇ, ਉਹਦਾ ਮੂੰਹ ਉਹਦੇ ਖਾਣੇ ਤੱਕ ਪਹੁੰਚਦਾ ਹੋਵੇ ਅਤੇ ਉਹ ਖਾਵੇ ਨਾ। ਉਹਨੂੰ ਪਿਆਸ ਵੀ ਲੱਗੀ ਹੋਵੇ ਅਤੇ ਮੂੰਹ ਉਹਦਾ ਪਾਣੀ ਤੱਕ ਪਹੁੰਚਦਾ ਹੋਵੇ ਜਾਂ ਪਾਣੀ ਮੂੰਹ ਤੱਕ ਪਹੁੰਚਦਾ ਹੋਵੇ ਤਾਂ ਪੀਏ ਨਾ। ਇਸ ਤਰ੍ਹਾਂ ਗੁੱਸਾ ਆਵੇ ਤਾਂ ਬਦਲਾ ਨਾ ਲਵੇ, ਔਰ ਉਹਦੇ ਵਿੱਚ ਉਹ ਸ਼ਹਿਵਤ ਆ ਜਾਵੇ ਔਰ ਉਹਦੀ ਜਿਹੜੀ ਮੁਖਾਲਿਫ ਸਿਨਫ ਹੈ, ਯਾਨੀ ਨਰ ਦੇ ਵਾਸਤੇ ਮਾਦਾ, ਮਾਦੇ ਦੇ ਨਰ, ਉਸ ਤੱਕ ਹੋਵੇ ਔਰ ਉਹ ਸੈਕਸ ਨਾ ਕਰਨ, ਇਹ ਨਹੀਂ ਹੋ ਸਕਦਾ ਮਾਂ ਸਿਵਾਏ ਇਨਸਾਨ ਦੇ, ਜਿਹੜਾ ਪੂਰਾ ਹੈਵਾਨ ਹੈ ਲੇਕਿਨ ਇਹਨੂੰ ਆਪਣੇ ਆਪ 'ਤੇ ਕੰਟਰੋਲ ਹੈ। ਤੀਸਰਾ ਕੰਮ ਕੀ ਕੀਤਾ? ਅੱਲਾਹ ਤਾਲਾ ਨੇ ਪਹਿਲੇ ਉਹਨੂੰ ਆਜ਼ਾਦ ਕਰ ਦਿੱਤਾ ਕਿ ਮਜਬੂਰ ਨਹੀਂ, ਆਜ਼ਾਦ ਹੈ। ਫਿਰ ਉਹਨੂੰ ਰਸਤਾ ਦਿਖਾਇਆ ਰੂਹ ਦੇ ਜ਼ਰੀਏ। ਰੂਹ ਕੀ? ਅੱਲਾਹ ਦਾ ਇੱਕ ਨੂਰ ਹੈ ਜਿਹੜਾ ਅੱਲਾਹ ਤਾਲਾ ਨੇ ਇਨਸਾਨ ਦੇ ਦਿਲ ਦੇ ਵਿੱਚ ਪਾਤਾ। ਰੋਸ਼ਨ ਨੂਰ ਦਾ ਕੰਮ ਕੀ ਹੁੰਦਾ? ਰੋਸ਼ਨੀ ਦੇਣਾ। ਹਨੇਰਾ ਹੋ ਜਾਵੇ ਤਾਂ ਅਸੀਂ ਇੱਥੇ ਬੈਠੇ ਹਾਂ ਅਤੇ ਮੈਂ ਤੁਹਾਡੇ ਨਾਲ ਟੱਕਰਾਂ ਖਾਵਾਂਗਾ, ਤੁਸੀਂ ਮੇਰੇ ਨਾਲ ਟੱਕਰਾਂ ਖਾਓਗੇ, ਸਾਨੂੰ ਬਾਹਰ ਜਾਣ ਦਾ ਰਾਹ ਨਹੀਂ ਲੱਭਣਾ। ਇਹ ਸਾਹਮਣੇ ਕੈਮਰੇ ਪੈਣ, ਇਹਨਾਂ ਨੂੰ ਟੁੱਡਾ ਆਏਗਾ ਮੈਨੂੰ। ਉਹ ਬੂਹੇ ਦੇ ਨਾਲ ਜਿਹੜੀ ਉਹ ਦੀਵਾਰ ਹੈ, ਮੈਂ ਕੰਧੇ ਉਹਦੇ ਨਾਲ ਮੈਂ ਜਾ ਕੇ ਲੱਗਾਂਗਾ, ਮਾੜੀ ਜਿਹੀ ਵੀ ਲੋਅ ਹੋ ਜਾਏਗੀ, ਥੋੜ੍ਹੀ ਜਿਹੀ ਵੀ ਰੋਸ਼ਨੀ ਹੋ ਜਾਏਗੀ ਅਤੇ ਰਾਹ ਲੱਭਣਾ ਸ਼ੁਰੂ ਹੋ ਜਾਏਗਾ, ਔਰ ਜਿਉਂ ਜਿਉਂ ਰੋਸ਼ਨੀ ਵਧੀ ਜਾਏਗੀ ਅਤੇ ਫਿਰ ਹਰ ਚੀਜ਼ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਅਤੇ ਤੀਸਰਾ ਸਟੈਪ ਹੈ ਕਿ ਵਾ ਨਾ ਫਖਤ ਫੀ ਰੂਹੀ, ਜਦੋਂ ਮੈਂ ਇਹਦੇ 'ਚ ਆਪਣੀ ਰੂਹ 'ਚ ਫੁੱਕ ਦਿਆਂ, ਫਕਉਲ ਸਾਜਿਦੀਨ, ਅਤੇ ਫਿਰ ਤੁਸੀਂ ਉਹਦੇ ਸਾਹਮਣੇ ਸਜਦੇ ਪੈ ਜਾਣਾ। ਫਸਜਦਲ ਮਲਾਇਕਾ ਤੋਂ ਕੁੱਲੂ ਮਜਮਾਊ, ਸਾਰੇ ਦੇ ਸਾਰੇ ਫਰਿਸ਼ਤਿਆਂ ਨੇ ਸਜਦਾ ਕੀਤਾ, ਇਲਾ ਇਬਲੀਸ ਆ, ਸਿਵਾਏ ਇਬਲੀਸ ਦੇ। ਇਬਲੀਸ ਕੌਣ ਸੀ? ਇਬਲੀਸ ਇੱਕ ਜਿੰਨ ਸੀ, ਪਰ ਬਹੁਤ ਇਲਮ ਵਾਲਾ ਸੀ, ਬਹੁਤ ਇਬਾਦਤ ਗੁਜ਼ਾਰ ਸੀ, ਸਜਦੇ 'ਚ ਪੈ ਰਹਿੰਦਾ ਸੀ ਅੱਲਾਹ ਦੇ ਸਾਹਮਣੇ, ਅਤੇ ਅੱਲਾਹ ਤਾਲਾ ਨੇ ਖੁਸ਼ ਹੋ ਕੇ ਉਹਨੂੰ ਫਰਿਸ਼ਤਿਆਂ ਦੀ ਸ਼ਾਮਿਲ ਕਰਤਾ। ਹੈ ਜਿੰਨ ਹੀ ਸੀ ਲੇਕਿਨ ਫਰਿਸ਼ਤਿਆਂ ਸ਼ਾਮਿਲ ਕਰਤਾ, ਕਿਉਂਕਿ ਇਲਮ ਬੜਾ ਸੀ, ਇਬਾਦਤ ਬੜੀ ਕਰਦਾ ਸੀ, ਜ਼ਿਕਰ ਬੜਾ ਕਰਦਾ ਸੀ, ਤਸਬੀਹ ਬੜੀ ਕਰਦਾ ਸੀ, ਤਾਂ ਅੱਲਾਹ ਤਾਲਾ ਨੇ ਫਰਿਸ਼ਤਿਆਂ ਦਾ ਵੀ ਉਸਤਾਦ ਬਣਾ ਦਿੱਤਾ। ਲੇਕਿਨ ਇਹ ਕੁਰਾਨ ਸ਼ਰੀਫ ਚੂੰਕਿ ਸਾਡੇ ਵਾਸਤੇ ਇੱਕ ਹਿਦਾਇਤ ਹੈ, ਰਹਿਨੁਮਾਈ ਹੈ, ਇਹ ਰਹਿਨੁਮਾਈ ਕੀ ਕਹਿੰਦੀ ਹੈ ਕਿ ਇੱਥੇ ਗੱਲ ਹਰ ਜਿਹੜੀ ਦੇਖੀ ਉਹ ਬੜੀ ਪਤੇ ਦੀ ਗੱਲ ਹੈ। ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਰਿਆਇਤ ਕਰਕੇ ਉਹਨੂੰ ਉੱਚਾ ਮੁਕਾਮ ਦੇ ਦਈਏ, ਉਹ ਜ਼ਰੂਰ ਕੱਲ੍ਹ ਨੂੰ ਸਾਨੂੰ ਅੱਖਾਂ ਦਿਖਾਏਗਾ। ਯਾਨੀ ਇਨਸਾਨ ਦਾ ਦਿਲ ਕੀ ਕਹਿੰਦਾ ਕਿ ਜਿਹਦੇ 'ਤੇ ਅਹਿਸਾਨ ਕੀਤਾ ਜਾਵੇ ਉਹ ਸ਼ੁਕਰਗੁਜ਼ਾਰ ਹੋਵੇ ਅਤੇ ਚੁੱਕੇ, ਲੇਕਿਨ ਹੁੰਦਾ ਨਹੀਂ ਜੇ ਇਸ ਤਰ੍ਹਾਂ, ਹਮੇਸ਼ਾ ਉਹ ਬੰਦਾ ਤੁਹਾਡੀ ਸਭ ਤੋਂ ਜ਼ਿਆਦਾ ਮੁਖਾਲਫਤ ਕਰੇਗਾ। ਹਜ਼ਰਤ ਆਇਸ਼ਾ ਰਜ਼ੀ ਅੱਲਾਹੁ ਤਾਲਾ ਅਨਹਾ 'ਤੇ ਜਦੋਂ ਅਬਦੁੱਲਾ ਇਬਨ ਉਬੈ ਨੇ ਇਲਜ਼ਾਮ ਲਾਇਆ ਅਤੇ ਹਜ਼ਰਤ ਅਬੂ ਬਕਰ ਦਾ ਇੱਕ ਭਾਂਜਾ ਭਣੇਵਾ ਉਹਨਾਂ ਦਾ, ਜਿਹਦੇ 'ਤੇ ਉਹਨਾਂ ਦੇ ਬੜੇ ਅਹਿਸਾਨਾਤ ਸਨ, ਉਹਨਾਂ ਨੇ ਬਹੁਤ ਕੁਛ ਦਿੱਤਾ ਸੀ ਉਹਨੂੰ, ਉਹ ਸਭ ਤੋਂ ਅੱਗੇ ਗਏ ਸੀ ਇਸ ਗੱਲ ਨੂੰ ਚੁੱਕਣ ਵਾਸਤੇ। ਅਤੇ ਹਜ਼ਰਤ ਅਬੂ ਬਕਰ ਸਦੀਕ ਦੇ ਮੂੰਹ 'ਚੋਂ ਨਿਕਲ ਗਿਆ ਕਿ ਅੱਛਾ ਅੱਗੋਂ ਮੈਂ ਤੇਰੀ ਮਦਦ ਕਰ ਜਾਵਾਂ, ਤਾਂ ਫਿਰ ਦੇਖੀ ਕਸਮ ਖਾ ਲਈ ਕਿ ਮੈਂ ਹੁਣ ਤੇਰੇ ਅੱਗੋਂ ਕੋਈ ਮਦਦ ਨਹੀਂ ਕਰਨੀ। ਕੁਰਾਨ ਸ਼ਰੀਫ ਦੇ 'ਚ ਬਾਕਾਇਦਾ ਕਿਹਾ ਗਿਆ ਕਿ ਜਿਹੜੇ ਜਿਹਨਾਂ 'ਤੇ ਅੱਲਾਹ ਤਾਲਾ ਨੇ ਫਜ਼ਲ ਕੀਤਾ ਹੋਇਆ, ਮਾਲਦਾਰ ਲੋਕ ਹਨ, ਉਹ ਇਸ ਗੱਲ 'ਤੇ ਕਸਮ ਨਾ ਖਾਣ ਕਿ ਅਸੀਂ ਫਲਾਣੀ ਨੇਕੀ ਨਹੀਂ ਕਰਿਆ ਕਰਾਂਗੇ, ਉਹ ਕਸਮਾਂ ਤੋੜੋ ਅਤੇ ਵਾਪਸ ਆ ਜਾਓ ਉਸ ਜਗ੍ਹਾ। ਅੱਛਾ, ਹੁਣ ਕਿਉਂਕਿ ਇਹ ਜਿੰਨ ਸੀ ਫਰਿਸ਼ਤਿਆਂ ਦਾ ਵੀ ਉਸਤਾਦ ਬਣ ਗਿਆ ਸੀ, ਇਹ ਸਮਝਦਾ ਸੀ ਕਿ ਬਸ ਮੈਂ ਅੱਲਾਹ ਤੋਂ ਬਾਅਦ ਮੈਂ ਹੀ ਹਾਂ, ਲੇਕਿਨ ਜਦੋਂ ਅੱਲਾਹ ਤਾਲਾ ਨੇ ਇਨਸਾਨ ਨੂੰ ਪੈਦਾ ਕੀਤਾ ਔਰ ਇਨਸਾਨ ਦੇ ਵਿੱਚ ਰੂਹ ਫੂੰਕੀ ਤਾਂ ਕਿਹਾ ਹੁਣ ਤੁਸੀਂ ਸਜਦਾ ਕਰੋ, ਮੰਨੋ ਕਿ ਵੱਡਾ ਇਨਸਾਨ ਹੈ, ਉਹ ਆਕੜ ਗਿਆ, ਮੈਂ ਨਹੀਂ ਕਰਦਾ ਸਜਦਾ। ਅਤੇ ਸਾਰਿਆਂ ਨੇ ਸਜਦਾ ਕੀਤਾ ਸਿਵਾਏ ਇਬਲੀਸ ਦੇ, ਅਬਾ ਯਕੂਨ ਮਿਨ ਸਾਜਦੀਨ, ਉਹਨੇ ਸਜਦਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਸਜਦਾ ਕਰਨ ਨਾਲ ਸ਼ਾਮਿਲ ਹੁੰਦਾ। ਕਾਲਾ ਯਾ ਇਬਲੀਸ, ਅੱਲਾਹ ਪਾਕ ਨੇ ਪੁੱਛਿਆ ਇਬਲੀਸ ਮਾਲਕ ਅੱਲਾ ਤਕੂਨ ਮਾ ਸਾਜਦੀਨ, ਕੀ ਗੱਲ ਹੈ, ਤੈਨੂੰ ਕੀ ਤਕਲੀਫ ਹੈ ਕਿ ਸਜਦਾ ਕਰਨ ਵਾਲਿਆਂ ਨੂੰ ਸ਼ਾਮਿਲ ਨਹੀਂ ਹੋਇਆ। ਕਾਲਾ ਲਮ ਅਕੁਨ ਲੀ ਅਸਜੁਦਾ ਲੀ ਬਸ਼ਰਨ ਖਲਕ ਤਹੂ ਮਿਨ ਸਾਲਿਮ ਮਿਨ ਸਲਸਾਲਿਮ ਮਿਨ ਹਮਨ ਮਸਨੂਨ, ਕਿ ਮੈਂ ਐਸਾ ਨਹੀਂ ਕਿ ਮੈਂ ਸਜਦਾ ਕਰਾਂ ਉਸ ਇਨਸਾਨ ਨੂੰ ਜਿਹਨੂੰ ਤੂੰ ਗਾਰੇ ਤੋਂ ਔਰ ਸਣੇ ਹੋਏ ਗਾਰੇ ਤੋਂ ਪੈਦਾ ਕੀਤਾ, ਜਿਹੜਾ ਖਣਖਣ ਆਵਾਜ਼ ਦੇਵੇ। ਕਾਲਾ ਫਖਰੁਜ ਮਿਨ ਹਾਫਾ ਇੰਨਾ ਕਰ ਅਜੀਮ, ਅੱਲਾਹ ਤਾਲਾ ਨੇ ਕਿਹਾ ਦਫਾ ਹੋ ਜਾ, ਨਿਕਲ ਜਾ ਬਾਹਰ, ਤੂੰ ਮਰਦੂਦ ਹੈ। ਵੈਨਾ ਅਲੈਕਾ ਲਾਨਤਾ ਇਲਾ ਯੌਮਿਦ-ਦੀਨ, ਔਰ ਕਿਆਮਤ ਦੇ ਦਿਨ ਤੱਕ ਤੇਰੇ 'ਤੇ ਲਾਨਤ ਹੋਏਗੀ। ਕਾਲਾ ਰੱਬੀ ਫਾਂਜ਼ਿਰਨੀ ਇਲਾ ਯੌਮ ਯੁਬਾਥੂਨ, ਤੂੰ ਕਹਿਣ ਲੱਗਾ ਰੱਬਾ ਫਿਰ ਜ਼ਰਾ ਮੈਨੂੰ ਵੀ ਮੌਕਾ ਦੇਣਾ ਉਸ ਦਿਨ ਤੱਕ ਜਦੋਂ ਤੂੰ ਦੁਬਾਰਾ ਇਹਨਾਂ ਨੂੰ ਜ਼ਿੰਦਾ ਕਰਕੇ ਆਪਣੇ ਸਾਹਮਣੇ ਪੇਸ਼ ਕਰਨਾ। ਕਾਲਾ ਫੈਨਾ ਕਾ ਮਿਲਨ ਮੁਨਜ਼ਰੀਨ, ਅੱਲਾਹ ਨੇ ਫਰਮਾਇਆ ਜਾ ਤੈਨੂੰ ਇਜਾਜ਼ਤ ਦਿੱਤੀ ਜਾਂਦੀ ਹੈ, ਮੁਹਲਤ ਦਿੱਤੀ ਜਾਂਦੀ ਹੈ, ਯਾਨੀ ਮੁਹਲਤ ਦਿੱਤੀ ਅਤੇ ਨਾਲ ਹੀ ਉਹਨੂੰ ਮੌਕਾ ਵੀ ਦਿੱਤਾ ਕਿ ਉਹ ਇਨਸਾਨ ਦੇ ਨਾਲ ਰਾਬਤਾ ਕਰ ਸਕੇ। ਇਲਾ ਯੌਮਿਲ ਵਕਤ ਅਲ ਮਾਲੂਮ, ਇੱਕ ਮਾਲੂਮ ਵਕਤ ਤੱਕ, ਯਾਨੀ ਉਹ ਟਾਈਮ ਜਿਹੜਾ ਕਿ ਕਿਆਮਤ ਵਾਲਾ ਦਿਨ ਹੈ, ਉਸ ਦਿਨ ਤੱਕ ਤੈਨੂੰ ਮੌਕਾ ਦਿੱਤਾ ਜਾਂਦਾ। ਕਾਲਾ ਰੱਬੀ ਬੀ ਮਾ ਅਗਵਾਈ ਤਨੀ ਲਉਜ਼ਯਿਨਨ ਲਹੁਮ ਅਰਦ ਲਹੁਮ ਮਾ ਫਿਲ ਅਰਦੀ ਵਲਉਗਵਿਯਨਹੁਮ ਅਜਮਾਈਨ, ਅਤੇ ਇਬਲੀਸ ਕਹਿਣ ਲੱਗਾ, ਸ਼ੈਤਾਨ ਕਹਿਣ ਲੱਗਾ ਕਿ ਰੱਬਾ ਜਿਹਨੂੰ ਗਲੇ ਲਾਉਣ ਵਾਸਤੇ, ਜਿਹਨੂੰ ਇੱਜ਼ਤ ਦੇਣ ਵਾਸਤੇ ਤੂੰ ਮੈਨੂੰ ਰਸਤੇ ਤੋਂ ਹਟਾਇਆ, ਮੈਂ ਵੀ ਹੁਣ ਜ਼ਮੀਨ ਦੀ ਹਰ ਚੀਜ਼ ਉਹਨਾਂ ਦੇ ਵਾਸਤੇ ਬੜੀ ਪਿਆਰੀ ਬਣਾ ਕੇ ਪੇਸ਼ ਕਰਾਂਗਾ, ਰੀਝਣਗੇ ਉਹਦੇ 'ਤੇ, ਵਾਹ ਵਾਹ, ਛੱਡਣ ਦੇ ਲਈ ਦਿਲ ਹੀ ਨਹੀਂ ਕਰੇਗਾ ਔਰ ਉਹਦੇ ਵਾਸਤੇ ਪਾਗਲ ਹੋ ਜਾਣਗੇ। ਵਲਾ ਉਹ ਵੀ ਅੰਨਾ ਹੁ ਮਜਮਾਈਨ, ਔਰ ਇਹਨਾਂ ਸਾਰਿਆਂ ਨੂੰ ਮੈਂ ਵੀ ਅਗਵਾ ਕਰਕੇ ਰਵਾਂਗਾ, ਉਹਨਾਂ ਨੂੰ ਪੁੱਠੇ ਪਾਸੇ ਲਾ ਕੇ ਰਵਾਂਗਾ। ਇਲਾ ਇਬਾਦਾ ਕਾ ਮਿਨਹੁਮ ਉਲ ਮੁਖਲਸੀਨ, ਸਿਵਾਏ ਤੇਰੇ ਉਹਨਾਂ ਬੰਦਿਆਂ ਦੇ ਜਿਹਨਾਂ ਨੂੰ ਤੂੰ ਆਪਣੇ ਵਾਸਤੇ ਖਾਲਸ ਕਰ ਲਵੇ। ਕਾਲਾ ਹਾਦਾ ਸਿਰਾਤੁਨ ਅਲਈਆ ਮੁਸਤਕੀਮ, ਅੱਲਾਹ ਤਾਲਾ ਨੇ ਫਰਮਾਇਆ, ਅੱਲਾਹ ਪਾਕ ਨੇ ਫਰਮਾਇਆ ਕਿ ਇਹੋ ਹੀ ਮੇਰਾ ਸਿੱਧਾ ਰਸਤਾ ਹੈ। ਇੰਨਾ ਇਬਾਦੀ ਲਈ ਸਲਕਾ ਅਲੈਹਿਮ ਸੁਲਤਾਨ, ਸੁਣ ਲੈ ਮੇਰੇ ਬੰਦਿਆਂ 'ਤੇ ਤੈਨੂੰ ਕੋਈ ਇਖਤਿਆਰ ਨਹੀਂ ਹੋਏਗਾ, ਤੂੰ ਚੀਜ਼ ਸੋਹਣੀ ਕਰਕੇ ਪੇਸ਼ ਕਰੇਗਾ, ਉਹਦੀ ਮਾਰਕੀਟਿੰਗ ਕਰੇਗਾ, ਉਹਨਾਂ ਨੂੰ ਪੁੱਠਾ ਰਾਹ ਦਿਖਾਏਗਾ, ਲੇਕਿਨ ਕਿਸੇ ਨੂੰ ਜ਼ਬਰਦਸਤੀ ਬੜ ਕੇ ਪੁੱਠੇ ਰਾਹ 'ਤੇ ਲੈ ਆਏ, ਇਹ ਨਹੀਂ ਤੂੰ ਕਰ ਸਕਦਾ। ਇੰਨਾ ਇਬਾਦੀ ਲਈ ਸਲਕਾ ਅਲੈਹਿਮ ਸੁਲਤਾਨ ਇਲਾ ਮਨ ਤਬਾ ਕਾ ਮਿਲਹਾਵੀਨ, ਤੇਰੇ ਮਗਰ ਉਹੀ ਲੱਗਣਗੇ ਜਿਹੜੇ ਗੁਮਰਾਵਾਂ ਦੇ ਵਿੱਚੋਂ ਆਪ ਤੇਰੇ ਪਿੱਛੇ ਲੱਗਣਗੇ। ਵੈਨਾ ਜਹਾਨਮਾ ਲਮੌਇਦੁਹੁਮ ਅਜਮਾਈਨ, ਔਰ ਇਹਨਾਂ ਸਭ ਦੇ ਵਾਅਦੇ ਦੀ ਜਗ੍ਹਾ ਜਿੱਥੇ ਇਹਨਾਂ ਨੂੰ ਅੱਲਾ ਨੇ ਪਹੁੰਚਾਉਣ ਦਾ ਵਾਅਦਾ ਕੀਤਾ, ਉਹ ਜਹਨਮ ਹੈ, ਦੋਜ਼ਖ ਹੈ। ਲਹਾ ਸਭਾ ਤੋਂ ਅਬਵਾਬ, ਉਹਦੇ ਸੱਤ ਦਰਵਾਜ਼ੇ, ਲਿਕੁੱਲੀ ਬਾਬਿਮ ਮਿਨਹੁਮ ਜੁਜ਼ਉਂ ਮਕਸੂਮ, ਔਰ ਹਰ ਦਰਵਾਜ਼ੇ ਤੋਂ ਦਾਖਲ ਹੋਣਿਆਂ ਦੀ ਜਮਾਤ ਜਿਹੜੀ ਹੈ ਦੀ ਉਹ ਤੈਅਸ਼ੁਦਾ ਹੋਏਗੀ। ਜਿਸ ਤਰ੍ਹਾਂ ਜੰਨਤ ਦੇ ਕਈ ਦਰਵਾਜ਼ੇ ਨਾ, ਜਿਹੜਾ ਰੋਜ਼ੇ ਬਹੁਤ ਰੱਖੇਗਾ ਉਹ ਰੋਜ਼ੇ ਵਾਲੇ ਦਰਵਾਜ਼ੇ 'ਚੋਂ ਆਏਗਾ, ਜਿਹੜਾ ਨਮਾਜ਼ਾਂ ਬਹੁਤੀਆਂ ਪੜ੍ਹੇਗਾ ਉਹ ਨਮਾਜ਼ ਵਾਲੇ ਦਰਵਾਜ਼ੇ 'ਚੋਂ ਆਏਗਾ, ਜਿਹੜਾ ਸਦਕੇ ਬਹੁਤੇ ਦੇਗਾ ਉਹ ਸਦਕੇ ਵਾਲੇ ਦਰਵਾਜ਼ੇ 'ਚੋਂ ਆਏਗਾ। ਇਸ ਤਰ੍ਹਾਂ ਜੰਨਤ ਦੇ ਦਰਵਾਜ਼ੇ ਹੋਣਗੇ ਕਿ ਜੋ ਜੋ ਹਰਕਤਾਂ ਕਰਨ ਵਾਲੇ ਹੋਣਗੇ ਉਹ ਉਸੇ ਉਸੇ ਦਰਵਾਜ਼ੇ 'ਚੋਂ ਜਹਨਮ 'ਚ ਦੋਜ਼ਖ 'ਚ ਦਾਖਲ ਹੋਣਗੇ। ਇਨਲ ਮੁਤਕੀਨ ਫੀ ਜੰਨਾਤ ਵਾ ਉਯੂਨ, ਅੱਲਾਹ ਤੋਂ ਡਰਨ ਵਾਲਿਆਂ ਦੇ ਵਾਸਤੇ ਬਾਗ ਔਰ ਚਸ਼ਮੇ ਹੋਣਗੇ, ਔਰ ਉਹਨਾਂ ਨੂੰ ਕਿਹਾ ਜਾਏਗਾ ਉਦਖਲੂਹਾ ਬਿਸਲਾਮ ਆਮਿਨੀਨ, ਕਿ ਤੁਸੀਂ ਜੰਨਤ 'ਚ ਦਾਖਲ ਹੋ ਜਾਓ ਅਮਨ ਦੇ ਨਾਲ, ਸਲਾਮਤੀ ਦੇ ਨਾਲ। ਵਨਜ਼ਾਨਾ ਮਾਫ਼ੀ ਸਦੂਰ ਹਿਮ ਮਿਨ ਗਿਲਿਨ ਇਖਵਾਨਨ ਅਲਾ ਸਰੂਰ ਮੁਤਕਾਬਿਲੀਨ, ਔਰ ਅਸੀਂ ਉਹਨਾਂ ਦੇ ਦਿਲਾਂ 'ਚੋਂ ਜਿਹੜੇ ਵੀ ਹਸਦ ਕੀਨੇ ਹੋਣਗੇ ਇੱਕ ਦੂਸਰੇ ਦੇ ਵਾਸਤੇ ਉਹ ਅਸੀਂ ਕੱਢ ਲਵਾਂਗੇ, ਦਿਲ ਸਾਫ਼ ਕਰਕੇ ਉਹਨਾਂ ਨੂੰ ਜੰਨਤ 'ਚ ਲੈ ਕੇ ਜਾਵਾਂਗੇ, ਔਰ ਉਹ ਭਰਾ ਭਰਾ ਬਣ ਕੇ ਉਹ ਤਖਤਾਂ 'ਤੇ ਆਹਮਣੇ ਸਾਹਮਣੇ ਬੈਠੇ ਹੋਣਗੇ। ਦੁਨੀਆਂ ਦੇ ਵਿੱਚ ਤਾਂ ਹੁੰਦਾ ਨਾ, ਸਕੇ ਭਰਾ ਹਨ ਪਰ ਲੜੇ ਆਪਸ ਨਾਲ, ਕਿਸੇ ਸ਼ਾਦੀ ਵਿਆਹ ਦੇ ਮੌਕੇ 'ਤੇ ਇਕੱਠੇ ਵੀ ਹੁੰਦੇ ਨੇ ਅਤੇ ਇੱਕਦਮ ਉਹ ਉੱਧਰ ਹੁੰਦਾ ਕਿਉਂਕਿ ਤਾਂ ਮੂੰਹ ਉੱਧਰ ਹੁੰਦਾ, ਉੱਥੇ ਇਸ ਤਰ੍ਹਾਂ ਨਹੀਂ ਹੋਏਗਾ। ਦੋ ਜੰਨਤੀ ਦੁਨੀਆਂ 'ਚ ਮੁਮਕਿਨ ਹੈ ਕਿਸੇ ਵਜ੍ਹਾ ਤੋਂ ਇੱਕ ਦੂਸਰੇ ਨੂੰ ਪਸੰਦ ਨਾ ਕਰਦੇ ਹੋਣ, ਇੱਕ ਦੂਸਰੇ ਨੂੰ ਮਿਲਣਾ ਜੁਲਣਾ ਪਸੰਦ ਨਾ ਕਰਦੇ ਹੋਣ, ਲੇਕਿਨ ਅੱਲਾਹ ਦੇ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਵੀ ਨਫ਼ਰਤਾਂ ਹੋਣਗੀਆਂ, ਕਦੂਰਤਾਂ ਹੋਣਗੀਆਂ, ਅੱਲਾਹ ਉਹਨਾਂ ਨੂੰ ਕੱਢ ਲਏਗਾ ਔਰ ਦਿਲ ਸਾਫ਼ ਕਰਕੇ ਬਿਠਾਏਗਾ। ਲਿਹਾਜ਼ਾ ਆਹਮਣੇ ਸਾਹਮਣੇ ਬੈਠੇ ਹੋ, ਗੱਪਸ਼ੱਪ ਲਾਉਣਗੇ, ਪੂਰੀ ਤਰ੍ਹਾਂ ਜੰਨਤ ਦੇ ਵਿੱਚ ਇੰਜੋਏ ਕਰਨਗੇ, ਲੁਤਫ਼ਅੰਦੋਜ਼ ਹੋਣਗੇ। ਵਲਾ ਯਮਸੂਹੁਮ ਫੀਹਾ ਨਸਬੁਨ ਵਮਾ ਹੁਮ ਮਿਨਹਾ ਬਿਮੁਖਰਜੀਨ, ਉਹਨਾਂ ਨੂੰ ਜੰਨਤ ਦੇ ਵਿੱਚ ਨਾ ਤਾਂ ਕੋਈ ਤਕਲੀਫ਼ ਪਹੁੰਚੇਗੀ ਔਰ ਨਾ ਉਹ ਜੰਨਤ 'ਚੋਂ ਨਿਕਲਣਾ ਚਾਹਣਗੇ। ਨਬੀ ਇਬਾਦੀ ਅੰਨੀ ਅਨਲ ਗਫੂਰ ਰਹੀਮ, ਐ ਮੇਰੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਬੜਾ ਬਖਸ਼ਣ ਵਾਲਾ, ਰਹਿਮ ਕਰਨ ਵਾਲਾ, ਔਰ ਇਹ ਵੀ ਦੱਸੋ ਵਾਨਾ ਅਜ਼ਾਬ ਵੀ ਵਾਲਾ ਅਜ਼ਾਬ ਅਲਅਲੀਮ, ਅਤੇ ਮੇਰਾ ਅਜ਼ਾਬ ਵੀ ਬੜਾ ਤਕਲੀਫ਼ ਦੇਣ ਵਾਲਾ ਅਜ਼ਾਬ ਜੇ। ਵਾ ਨੱਬੇ ਹੁਮ ਅੰਦਵਾਈਫ ਇਬਰਾਹੀਮ, ਔਰ ਇਹਨਾਂ ਨੂੰ ਦੱਸੋ ਇਬਰਾਹੀਮ ਦੇ ਮਹਿਮਾਨਾਂ ਦੀ ਪਤਾ ਦਿਓ, ਇਹਨਾਂ ਨੂੰ ਇਬਰਾਹੀਮ ਦੇ ਮਹਿਮਾਨਾਂ ਦੀ ਖਬਰ ਦਿਓ, ਉਹਨਾਂ ਦੀ ਕਹਾਣੀ ਸੁਣਾਓ। ਇਸ ਦਖਲ ਵਾਲੇ ਹੀ ਫਕਾਲੂ ਸਲਾਮਾ, ਤਾਂ ਜਦੋਂ ਉਹ ਇਬਰਾਹੀਮ ਅਲੈਹਿ ਸਲਾਮ ਦੇ ਘਰ ਆਏ ਅਤੇ ਸਲਾਮ ਕੀਤਾ, ਕਾਲਾ ਇੰਨਾ ਮਿਨਕੁਮ ਵਜਲੂਨ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਕਿਹਾ ਕਿ ਮੈਨੂੰ ਤਾਂ ਤੁਹਾਡੇ ਕੋਲ ਡਰ ਲੱਗ ਰਿਹਾ। ਉਹ ਕਹਾਣੀ ਅਸੀਂ ਪਹਿਲੇ ਪੜ੍ਹ ਕੇ ਆਏ ਹਾਂ ਕਿ ਇਬਰਾਹੀਮ ਅਲੈਹਿ ਸਲਾਮ ਦੇ ਘਰ ਫਰਿਸ਼ਤੇ ਮਹਿਮਾਨ ਬਣ ਕੇ ਆਏ, ਤਾਰਫ ਨਹੀਂ ਕਰਾਇਆ ਕਿਸੇ ਅੱਲਾਹ ਦੇ ਫਰਿਸ਼ਤੇ ਹੈ। ਹਜ਼ਰਤ ਇਬਰਾਹੀਮ ਅਲੈਹਿ ਸਲਾਮ ਬੜੇ ਮਹਿਮਾਨ ਨਵਾਜ਼ ਹਨ, ਭੱਜੇ ਭੱਜੇ ਗਏ ਅਤੇ ਇੱਕ ਵੱਛਾ ਜ਼ਬਾ ਕਰਕੇ ਭੁੰਨ ਕੇ ਲਿਆ ਕੇ ਪੇਸ਼ ਕਰਤਾ। ਹੁਣ ਉਹ ਫਰਿਸ਼ਤੇ ਸਨ, ਖਾਣਾ ਤਾਂ ਹੈ ਨਹੀਂ ਸੀ ਉਹਨਾਂ ਨੇ, ਤਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਡਰ ਲੱਗਾ, ਮੇਰੇ ਘਰ ਦਾ ਖਾਣਾ ਕਿਉਂ ਨਹੀਂ ਖਾ ਰਿਹਾ, ਐਸਾ ਤਾਂ ਨਹੀਂ ਮੇਰੇ ਦੁਸ਼ਮਣ ਨੇ ਮੇਰਾ ਨਮਕ ਨਹੀਂ ਖਾਣਾ ਚਾਹੁੰਦੇ, ਮੈਨੂੰ ਨੁਕਸਾਨ ਪਹੁੰਚਾਉਣ ਵਾਸਤੇ। ਉਹ ਇਹ ਕਿਹਾ ਗਿਆ ਕਿ ਕਾਲਾ ਇਬਰਾਹੀਮ ਅਲੈਹਿ ਸਲਾਮ ਨੇ ਕਿਹਾ ਇੰਨਾ ਮਿਨਕੁਮ ਵਜਲੂਨ, ਸਾਨੂੰ ਤਾਂ ਤੁਹਾਡੇ ਕੋਲ ਡਰ ਲੱਗ ਰਿਹਾ। ਕਾਲੂ ਲਾ ਤਵਜਲ, ਫਰਿਸ਼ਤੇ ਕਹਿਣ ਲੱਗੇ ਡਰੋ ਨਾ, ਇੰਨਾ ਨੁਬਸ਼ਰੁਕ ਬਿ ਗੁਲਾਮ ਅਲੀਮ, ਅਸੀਂ ਤੁਹਾਨੂੰ ਇੱਕ ਸਮਝਦਾਰ ਲੜਕੇ ਦੀ, ਇਲਮ ਵਾਲੇ ਲੜਕੇ ਦੀ ਖੁਸ਼ਖਬਰੀ ਦੇਣੀ ਹੈ। ਕੁਰਾਨ ਸ਼ਰੀਫ ਵਿੱਚ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੇ ਦੋਵਾਂ ਪੁੱਤਰਾਂ ਦਾ ਜ਼ਿਕਰ ਹੈ, ਜਿੱਥੇ ਗੁਲਾਮੁਨ ਹਲੀਮ ਹੋਵੇ, ਬਰਦਾਸ਼ਤ ਕਰਨ ਵਾਲਾ ਮੁੰਡਾ, ਉਹ ਹਜ਼ਰਤ ਇਸਮਾਈਲ ਅਲੈਹਿ ਸਲਾਮ ਹੈ, ਔਰ ਜਿੱਥੇ ਜ਼ਿਕਰ ਹੋਵੇ ਗੁਲਾਮੁਨ ਅਲੀਮ, ਸਿਆਣਾ ਸਮਝਦਾਰ ਇਲਮ ਵਾਲਾ, ਉਹ ਹਜ਼ਰਤ ਇਸਹਾਕ ਅਲੈਹਿ ਸਲਾਮ ਹੈ। ਅਸੀਂ ਤੁਹਾਨੂੰ ਇੱਕ ਇਲਮ ਵਾਲੇ ਬੱਚੇ ਦੀ ਖੁਸ਼ਖਬਰੀ ਦਿੰਦੇ ਹਾਂ। ਕਾਲਾ ਬਸ਼ਰ ਤੁਮੂਨੀ ਅਲਾ ਮਸਨੀ ਅਲ ਕੇਬਰ, ਹਜ਼ਰਤ ਇਬਰਾਹੀਮ ਨੇ ਹੈਰਾਨ ਨੂੰ ਕੋਈ ਪੁੱਛਿਆ ਕਿ ਤੁਸੀਂ ਮੈਨੂੰ ਕਦੀ ਖੁਸ਼ਖਬਰੀ ਦੇਣ ਆਇਓ, ਜਦੋਂ ਕਿ ਮੈਂ ਤਾਂ ਹੁਣ ਬੁੱਢਾ ਹੋ ਗਿਆ, ਕਦੀ ਖੁਸ਼ਖਬਰੀ ਦਿੰਦੇ ਹੋ ਮੈਨੂੰ? ਕਾਲੂ ਬਸ਼ਰ ਨਾ ਕਬਿਲ ਹੱਕ, ਫਰਿਸ਼ਤਿਆਂ ਨੇ ਕਿਹਾ ਅਸੀਂ ਤੁਹਾਨੂੰ ਸੱਚੀ ਖੁਸ਼ਖਬਰੀ ਦੇ ਰਹੇ ਹਾਂ, ਫਲਾ ਤਕੁਮ ਮਿਲ ਕਾਨਤੀਨ, ਅਤੇ ਮਾਯੂਸ ਹੋਣ ਵਾਲਿਆਂ ਦਾ ਵਿੱਚ ਸ਼ਾਮਿਲ ਨਾ ਹੋਵੋ। ਕਾਲਾ ਮਮਾ ਯਕਨ ਤੋਂ ਮਨ ਰਹਿਮਤ ਰੱਬੀ ਇਲਾਦਾਲੂਨ, ਹਜ਼ਰਤ ਇਬਰਾਹੀਮ ਨੇ ਫਰਮਾਇਆ ਕਿ ਨਹੀਂ ਨਹੀਂ, ਮਾਯੂਸ ਮੈਂ ਨਹੀਂ, ਇਸ ਵਾਸਤੇ ਕਿ ਮਾਯੂਸ ਤੋਂ, ਅੱਲਾਹ ਦੀ ਰਹਿਮਤ ਤੋਂ ਮਾਯੂਸ ਤਾਂ ਸਿਰਫ ਭਟਕੇ ਲੋਕ ਹੁੰਦੇ ਨੇ, ਮੈਂ ਅੱਲਾਹ ਦੇ ਫਜ਼ਲ ਨਾਲ ਭਟਕਿਆ ਹੈ ਨਹੀਂ, ਮੈਂ ਜਾਣਨਾ ਆਪਣੇ ਰੱਬ ਨੂੰ, ਮੈਨੂੰ ਪਤਾ ਕਿ ਉਹ ਸਾਰਾ ਕੁਛ ਕਰ ਸਕਦਾ। ਕਾਲਾ ਫਮਾ ਖਤਬੁਕੁਮ ਅਯੁਹਲ ਮੁਰਸਲੂਨ, ਤਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ ਅੰਦਾਜ਼ਾ ਹੋ ਗਿਆ ਕਿ ਕੌਮੇ ਲੂਤ ਵੱਲ ਜਾ ਰਹੇ ਨੇ, ਕਿਉਂਕਿ ਹਜ਼ਰਤ ਇਬਰਾਹੀਮ ਨੂੰ ਪਤਾ ਸੀ ਕਿ ਉਹ ਹੁਣ ਪੁੱਤਰੇ ਹਨ ਬਹੁਤ ਜ਼ਿਆਦਾ, ਅਤੇ ਉਹਨਾਂ 'ਤੇ ਅਜ਼ਾਬ ਆਉਣਾ, ਅਤੇ ਪੁੱਛਿਆ ਉਹਨਾਂ ਨੂੰ ਕਿ ਇਹ ਅੱਲਾਹ ਦੇ ਭੇਜੇ ਪੈਗੰਬਰੋ, ਤੁਸੀਂ ਹੋਰ ਕਿਤੇ ਜਾਣਾ, ਹੋਰ ਤੁਹਾਡਾ ਕੀ ਕੰਮ ਹੈ? ਕਾਲੂ ਇੰਨਾ ਉਰਸਿਲਨਾ ਇਲਾ ਕੌਮੇ ਮੁਜਰਿਮੀਨ, ਤੋ ਕਹਿਣ ਲੱਗੇ ਅਸੀਂ ਇੱਕ ਗੁਨਾਹਗਾਰ ਕੌਮ ਦੀ ਤਰਫ ਭੇਜੇ ਗਏ ਹਾਂ, ਇਲਾ ਆਲ ਲੂਤ, ਉਹਨਾਂ 'ਤੇ ਅਜ਼ਾਬ ਲਿਆ ਕੇ ਉਹਨਾਂ ਨੂੰ ਮਾਰਨ ਵਾਸਤੇ, ਸਿਵਾਏ ਲੂਤ ਦੇ ਘਰ ਵਾਲਿਆਂ ਦੇ, ਇੰਨਾ ਲਮੁਨਜੂਹੁਮ ਅਜਮਾਈਨ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬਚਾਵਾਂਗੇ, ਇਲਮ ਰਾਤ ਉਹ ਸਿਵਾਏ ਉਹਨਾਂ ਦੀ ਇੱਕ ਬੀਵੀ ਦੇ, ਕਦਰ ਨਾ ਅਸੀਂ ਉਹਨਾਂ ਦੇ ਉਹਦੇ ਵਾਸਤੇ ਅਸੀਂ ਫੈਸਲਾ ਕੀਤਾ ਕਿ ਇੰਨਾ ਹਾਲ ਅਮੀਨ ਅਲ ਗਾਬਰੀਨ, ਉਹ ਪਿੱਛੇ ਰਹਿਣ ਵਾਲਿਆਂ ਦੇ ਵਿੱਚ ਸ਼ਾਮਿਲ ਹੋਏਗੀ। ਪਿੱਛੇ ਰਹਿਣ ਵਾਲੇ ਵਿੱਚ ਸ਼ਾਮਿਲ ਹੋਣਾ, ਇਹ ਵੀ ਸਮਝਣ ਦੀ ਗੱਲ ਹੈ ਕਿ ਅਹਿਲੇ ਸੁਨਤ ਦਾ ਅਕੀਦਾ ਕਿ ਨਬੀ ਦੀ ਬੀਵੀ ਕਾਫਰ ਤਾਂ ਹੋ ਸਕਦੀ ਹੈ, ਲੇਕਿਨ ਬਦਕਾਰ ਨਹੀਂ ਹੋ ਸਕਦੀ। ਲੇਕਿਨ ਜਿਹੜੇ ਵੀ ਬੰਦਿਆਂ 'ਚ ਵੀ ਹੁੰਦੀ ਹੈ ਗੱਲ, ਇੱਕੋ ਦਫ਼ਤਰ ਦੇ ਵਿੱਚ ਇੱਕ ਰਿਸ਼ਵਤਖੋਰ ਅਹਿਲਕਾਰ ਹੋਵੇ ਦਫ਼ਤਰ ਦਾ, ਕਲਰਕ ਹੋਵੇ, ਦੂਸਰਾ ਬੜਾ ਖਰਾ ਦਿਆਨਤਦਾਰ ਹੋਵੇ, ਜਿਹੜਾ ਦਿਆਨਤਦਾਰ ਹੋਏਗਾ ਨਾ, ਉਹਨੂੰ ਆਪਣੀ ਦਿਆਨਤਦਾਰੀ ਦਾ ਔਰ ਆਪਣੇ ਖੜ੍ਹੇ ਹੋਣ ਦਾ ਬੜਾ ਮਾਣ ਹੁੰਦਾ, ਔਰ ਖੋੜਾ ਬੋਲਦਾ, ਕੌੜਾ ਬੋਲਦਾ ਹਰ ਬੰਦੇ ਦੇ ਨਾਲ, ਹਰ ਸਾਇਲ ਦੇ ਨਾਲ ਬਦਤਮੀਜ਼ੀ ਕਰਦਾ। ਲੇਕਿਨ ਉਹ ਜਿਹੜਾ ਰਿਸ਼ਵਤਖੋਰ ਹੁੰਦਾ, ਉਹ ਬੜੀ ਮਿੱਠੀ ਜ਼ੁਬਾਨ ਦਾ ਹੁੰਦਾ, ਉਹ ਆਪਣੀ ਮਿੱਠੀ ਜ਼ੁਬਾਨ ਨਾਲ ਹੀ ਸਭ ਨੂੰ ਘੇਰਦਾ। ਅੱਛਾ, ਜਿਹੜੀ ਪਾਕਬਾਜ਼ ਔਰਤ ਹੁੰਦੀ ਹੈ, ਆਮ ਤੌਰ 'ਤੇ ਉਹਦੇ 'ਚ ਇੱਕ ਬੜਾ ਵੱਡਾ ਨੁਕਸ ਹੁੰਦਾ ਹੈ ਕਿ ਉਹ ਨਾਲ ਰੂੜ ਵੀ ਹੁੰਦੀ ਹੈ, ਬਦਤਮੀਜ਼ ਵੀ ਹੁੰਦੀ ਹੈ। ਜੇ ਕਾਫਰਾ ਤਾਂ ਹੈ ਹੀ ਸੀ, ਜੇ ਉਹ ਕਦੀ ਲੂਤ ਅਲੈਹਿ ਸਲਾਮ ਦੇ ਨਾਲ ਟੁਰ ਪੈਂਦੀ, ਅੱਛਾ ਮੇਰੇ ਸਰਤਾਜ ਤੁਸੀਂ ਜੋ ਕਹਿੰਦੇ ਹੋ ਮੈਂ ਨਾਲ ਹਾਂ ਤੁਹਾਡੇ, ਅਤੇ ਫਿਰ ਵੀ ਸ਼ਾਇਦ ਉਹ ਬਚ ਜਾਂਦੀ। ਲੇਕਿਨ ਚੂੰਕਿ ਉਹਨਾਂ ਨੇ ਹਜ਼ਰਤ ਲੂਤ ਅਲੈਹਿ ਸਲਾਮ ਨੂੰ ਉਹਨਾਂ ਦੀ ਉਸ ਬੀਵੀ ਨੇ ਅੱਲਾਹ ਦਾ ਨਬੀ ਨਹੀਂ ਸੀ ਮੰਨਿਆ ਅਤੇ ਉਹਨਾਂ ਦੀ ਗੱਲ ਨੂੰ ਵੀ ਸੱਚਾ ਨਹੀਂ ਸਮਝਿਆ ਕਿ ਕੋਈ ਅਜ਼ਾਬ ਆ ਰਿਹਾ। ਲਿਹਾਜ਼ਾ ਜਦੋਂ ਉਹਨਾਂ ਨੇ ਸਾਰੇ ਘਰ 'ਚ ਆਵਾਜ਼ ਲਾਈ ਉਹਨੇ ਵੀ ਚਲੋ ਚਲੋ ਉੱਠੋ ਪਿੱਠੋ ਫਟਾਫਟ ਅਜ਼ਾਬ ਆ ਰਿਹਾ ਨਿਕਲ ਜਾਈਏ ਅਸੀਂ, ਅਤੇ ਮੁਮਕਿਨ ਉਹਨੇ ਕਿਹਾ ਹੋਵੇ ਕਿਆ ਖਪਾ ਮਾਰਿਆ ਤੁਸੀਂ ਲੋ ਸਵੇਰੇ ਸਵੇਰੇ ਉੱਠ ਕੇ ਚੱਲ ਪਰੋ, ਕੀ ਹੋ ਜਾਣਾ, ਮੈਂ ਤਾਂ ਨਹੀਂ ਸਵੇਰੇ ਸਵੇਰੇ ਉੱਠ ਕੇ ਨਿਕਲਾਂ ਤੁਹਾਡੇ ਨਾਲ। ਯਾਨੀ ਇਹ ਜਿਹੜਾ ਅੰਦਾਜ਼ ਹੈ ਕਿ ਪਿੱਛੇ ਰਹਿਣ ਵਾਲਿਆਂ ਦੇ ਸ਼ਾਮਿਲ ਹੋਈ, ਇੰਨਾ ਹਾਲ ਅਮੀਨ ਅਲ ਗਾਬਰੀਨ ਉਹ ਪਿੱਛੇ ਰਹਿਣ ਵਾਲਿਆਂ 'ਚ ਸ਼ਾਮਿਲ ਹੋਈ। ਫਲੰਮਾ ਜਾ ਆਲਾ ਲੂਤਿਨ ਅਲ ਮੁਰਸਲੂਨ, ਫਿਰ ਜਦੋਂ ਉਹ ਫਰਿਸ਼ਤੇ ਲੂਤ ਦੇ ਘਰ ਆਏ, ਲੂਤ ਦੇ ਘਰ ਵਾਲਿਆਂ ਕੋਲ ਪਹੁੰਚੇ, ਕਾਲਾ ਇੰਨਾ ਕੁਮ ਕੌਮੂ ਮੁਨਕਰੂਨ, ਲੂਤ ਅਲ ਇਸਲਾਮ ਨੇ ਵੀ ਇਸੇ ਕਿਹਾ ਕਿ ਅਸੀਂ ਤੁਹਾਨੂੰ ਪਛਾਣਿਆ ਨਹੀਂ। ਕਾਲੋ ਬਲ ਜੀ ਨਾ ਕਾ ਬਿਮਾ ਕਾਨੂ ਫੀ ਅਮਤਰੂਨ, ਫਰਿਸ਼ਤੇ ਕਹਿਣ ਲੱਗੇ ਤਾਰਫ ਕਰਾਤਾ ਕਿ ਅਸੀਂ ਫਰਿਸ਼ਤੇ ਹਾਂ ਔਰ ਅਸੀਂ ਤੁਹਾਡੇ ਕੋਲ ਉਹ ਚੀਜ਼ ਲੈ ਕੇ ਆਏ ਹਾਂ ਜਿਹਦੇ ਬਾਰੇ 'ਚ ਸ਼ੱਕ ਕਰਦੇ ਸਨ। ਵਾਤ ਇਨਾ ਕਾ ਬਿਲ ਹੱਕ ਵਈ ਨਾ ਲਾ ਸਾਦਿਕੂਨ, ਔਰ ਅਸੀਂ ਤੁਹਾਡੇ ਕੋਲ ਇੱਕ ਪੱਕੀ ਗੱਲ ਲੈ ਕੇ ਆਏ ਹਾਂ, ਯਾਨੀ ਇਹਨਾਂ ਦਾ ਅਜ਼ਾਬ, ਵਈ ਨਾ ਲਾ ਸਾਦਿਕੂਨ, ਅਸੀਂ ਸੱਚੇ ਹਾਂ। ਫਾਸਰੀ ਬਿਆਲੀ ਕਾ ਬਿਕਤ ਮਿਨ ਅਲ-ਲੈਲੀ, ਅਤੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਰਾਤ ਦੇ ਇੱਕ ਹਿੱਸੇ 'ਚ ਲੈ ਕੇ ਨਿਕਲ ਜਾਓ, ਵੱਤਾ ਵੀ ਆਦ ਬਾਹਰ ਆਉਂ, ਔਰ ਹੁਣ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਰਹਿਣਾ ਤਾਂ ਕਿ ਮੁੜ ਕੇ ਕੋਈ ਪਿੱਛੇ ਨਾ ਦੇਖੇ। ਵਲਾ ਯਲਤਫਿਤ ਮਿਨਕੁਮ ਅਹਦੁਨ, ਔਰ ਤੁਹਾਡੇ 'ਚੋਂ ਕੋਈ ਪਿੱਛੇ ਮੁੜ ਕੇ ਨਾ ਦੇਖੇ। ਵਮਦੂ ਹਾਈਸੋ ਤੋਮਰੂਨ, ਔਰ ਜਿੱਥੇ ਜਾਣ ਦਾ ਹੁਕਮ ਹੋਵੇ ਚਲੇ ਜਾਓ। ਵਕਦਈ ਨਾ ਇਲਈ ਜ਼ਾਲਿਕ ਅਲ ਅਮਰਾ, ਔਰ ਅਸੀਂ ਲੂਤ ਵੱਲ ਵਹੀ ਭੇਜੀ, ਅੰਨਾ ਦਾਬਿਰਾ ਹਾਉਲਾਏ ਮਖਤੂਮ ਮੁਸਬਹੀਨ, ਕਿ ਇਸ ਕੌਮ ਦੀ ਜੜ ਸਵੇਰ ਹੁੰਦਿਆਂ ਹੁੰਦਿਆਂ ਘੱਟ ਦਿੱਤੀ ਜਾਏਗੀ, ਯਾਨੀ ਤਬਾਹ ਕਰਤੇ ਜਾਣਗੇ। ਵਜਾ ਅਹਲੁਲ ਮਦੀਨਤ ਯਸਤਬ ਸ਼ਰੂਨ, ਜਦੋਂ ਫਰਿਸ਼ਤੇ ਆਏ ਉਹਨਾਂ ਦੇ ਘਰ ਅਤੇ ਉਹ ਸ਼ਹਿਰ ਦੇ ਲੋਕ, ਯਾਨੀ ਮੇਨਲੀ ਵੱਡੇ ਜ਼ਿਆਦਾਤਰ ਉਹਨਾਂ ਦੇ ਸਰਦਾਰ ਚੌਧਰੀ, ਉਹ ਖੁਸ਼ੀ ਨਾਲ ਦੌੜਦੇ ਦੌੜਦੇ ਆਏ, ਇਸ ਵਾਸਤੇ ਕਿ ਜਦੋਂ ਉਹ ਫਰਿਸ਼ਤੇ ਆਏ ਇਸ ਬਸਤੀ ਦੇ ਵਿੱਚ ਕਿ ਅੱਲਾਹ ਤਾਲਾ ਨੇ ਆਪਣਾ ਇਮਤਿਹਾਨ ਵੀ ਆਪਣੇ ਟੌਪ 'ਤੇ ਪਹੁੰਚਾ ਦਿੱਤਾ, ਕਿ ਉਹ ਉਹਨਾਂ ਦੀ ਕਮਜ਼ੋਰੀ ਕੀ ਸੀ, ਛੋਕਰੇ ਲੜਕੇ, ਯਾਨੀ ਦਸ ਪੰਦਰਾਂ ਸਾਲ ਦੇ ਲੜਕੇ, ਇਹ ਉਹਨਾਂ ਦਾ ਬੜਾ ਪਸੰਦੀਦਾ ਸ਼ਿਕਾਰ ਹੁੰਦਾ ਜਿਹੜੇ ਲੌਂਡੇਬਾਜ਼ ਲੋਕ ਹੁੰਦੇ ਨੇ, ਸਾਰੇ ਲੌਂਡੇਬਾਜ਼ ਹੀ ਸਨ, ਅਤੇ ਪਤਾ ਲੱਗ ਗਿਆ ਕਿ ਜੀ ਉਹ ਲੌਂਡੇ ਆਏ, ਕੁਛ ਛੋਕਰੇ ਆਏ, ਕੁਛ ਲੜਕੇ ਆਏ ਟੀਨੇਜ ਦੇ ਲੂਤ ਦੇ ਘਰ, ਤੋ ਸਾਰੇ ਆ ਗਏ, ਉਹਨਾਂ ਦਾ ਬੂਹਾ ਭੰਨਿਆ ਉਹਨਾਂ ਦਾ ਲੂਤ ਅਲੈਹਿ ਸਲਾਮ ਦਾ ਕਿ ਮੁੰਡੇ ਸਾਡੇ ਹਵਾਲੇ ਕਰੋ। ਇਹ ਸਾਰਾ ਉਹਦਾ ਹੋ ਰਿਹਾ ਕਿ ਜਾ ਅਹਲੁਲ ਮਦੀਨਾ ਤੇ ਯਸਤਬ ਸ਼ਰੂਨ ਕਾਲਾ ਇਨਾ ਹਾਉਲਾਈ ਜ਼ਈਫੀ ਫਲਾ ਤਫਦਹੂਨ, ਲੂਤ ਅਲੈਹਿ ਸਲਾਮ ਨੇ ਕਿਹਾ ਕਿ ਮੇਰੇ ਮਹਿਮਾਨ ਹਨ ਅਤੇ ਮੈਨੂੰ ਆਪਣੇ ਮਹਿਮਾਨਾਂ ਦੇ ਸਾਹਮਣੇ ਬੇਇੱਜ਼ਤ ਨਾ ਕਰੋ। ਪਤਕੁੱਲਾ ਹਵਲਾ ਤੁਖਜ਼ੂਨ, ਨਹੀਂ ਅੱਲਾਹ ਕੋਲ ਡਰੋ ਅਤੇ ਮੈਨੂੰ ਬੇਇੱਜ਼ਤ ਨਾ ਕਰਾਓ। ਕਾਲੂ ਅਲਮ ਅਲਮ ਨਨਹਾ ਕਾਦਿਲ ਆਲਮੀਨ, ਤੋ ਕਹਿਣ ਲੱਗੇ ਅਲੂਤ ਤੈਨੂੰ ਅਸੀਂ ਸਾਰੇ ਜਹਾਨ ਦਾ ਠੇਕੇਦਾਰ ਬਣਨ ਤੋਂ ਮਨਾ ਨਹੀਂ ਕੀਤਾ ਹੈ। ਕਾਲਾ ਹਾਓ ਲਾਏ ਬਨਾਤੀ, ਹਜ਼ਰਤ ਲੂਤ ਅਲੈਹਿ ਸਲਾਮ ਨੇ ਕਿਹਾ ਕਿ ਮੇਰੀਆਂ ਧੀਆਂ ਹੈ, ਤੁਹਾਨੂੰ ਉਹਨਾਂ ਨੂੰ ਮੈਂ ਤੁਹਾਡੇ ਨਾਲ ਵਿਆਹ ਦੇਣਾ, ਤੁਸੀਂ ਆਪਣਾ ਜਿਹੜਾ ਅੱਲਾ ਨੇ ਜਿਹੜਾ ਤੁਹਾਨੂੰ ਜਜ਼ਬਾ ਦਿੱਤਾ ਹੈ ਉਹ ਪੂਰਾ ਕਰੋ, ਸ਼ਹਿਬਤ ਨੂੰ ਪੂਰਾ ਕਰੋ, ਔਰ ਜਾਇਜ਼ ਰਸਤੇ ਨਾ ਕਰੋ ਜੇ ਅੱਲਾ ਨੇ ਤੁਹਾਡੇ ਵਾਸਤੇ ਖੋਲਿਆ ਹੈ, ਅਗਰ ਤੁਸੀਂ ਕਰਨਾ ਹੀ ਹੋਵੇ ਤਾਂ। ਲਾ ਅਮਰੂ ਕਾ ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਤੁਹਾਡੀ ਜਾਨ ਦੀ ਕਸਮ, ਇਨਹੁਮ ਲਫੀ ਸਕਰਤ ਹਿਮ ਯਾ ਮਹੂਨ, ਕਿ ਉਹ ਆਪਣੀ ਮਸਜਿਦ ਦੇ ਵਿੱਚ ਐਡੇ ਮਸਤ ਹੋਏ ਸਨ ਕਿ ਕਹਿਣ ਦੀ ਗੱਲ। ਫਖਦਤ ਹੁਮ ਸਹੀਹਤ ਮੁਸ਼ਰਿਕੀਨ, ਅਤੇ ਸਵੇਰ ਹੁੰਦਿਆਂ ਹੁੰਦਿਆਂ ਇੱਕ ਜ਼ੋਰ ਦੀ ਆਵਾਜ਼ ਨੇ ਉਹਨਾਂ ਨੂੰ ਅੱਗੇ ਫੜ ਲਿਆ। ਫਜਾਲਨਾ ਆਲੀਆ ਸਾਫਿਲਾ ਵਮਤਰਨਾ ਅਲੈਹਿਮ ਹਿਜਾਰਤ ਮਿਨ ਸਿਜੀਲ, ਔਰ ਅਸੀਂ ਉੱਤੇ ਥੱਲੇ ਕਰਤਾ ਉਹਨਾਂ ਨੂੰ, ਯਾਨੀ ਇੱਕ ਧਮਾਕਾ ਹੋਇਆ ਜਾਂ ਕਿਸੇ ਕੀ ਹੋਇਆ ਕਿ ਉਹ ਪੂਰੀ ਬਸਤੀ ਪਹਿਲੇ ਉੱਤੇ ਗਈ ਅਤੇ ਫਿਰ ਤਰਾਮ ਆ ਕੇ ਥੱਲੇ ਡਿੱਗ ਪਏ। ਵਾਮਤਰਨਾ ਅਲੈਹਿਮ ਹਿਜਾਰਤ ਮਿਨ ਸਿਜੀਲ, ਫਿਰ ਅੱਲਾਹ ਤਾਲਾ ਨੇ ਖਿੰਗਰ ਦੇ ਪੱਥਰ ਉਹਨਾਂ ਦੇ ਸੁੱਟੇ, ਯਾਨੀ ਮਿੱਟੀ ਜਦੋਂ ਪਕਾ ਲਈ ਜਾਂਦੀ ਹੈ ਤਾਂ ਉਹ ਕੀ ਬਣ ਜਾਂਦੀ, ਰੋੜਾ ਬਣ ਜਾਂਦੀ ਹੈ, ਪੱਥਰ ਬਣ ਜਾਂਦੀ ਹੈ। ਉਹਦੀਆਂ ਕੰਕਰੀਆਂ ਛੋਟੀ ਛੋਟੀਆਂ ਬਣਾ ਕੇ ਅਸੀਂ ਉਹਨਾਂ ਨੂੰ ਮਾਰੀਆਂ। ਔਰ ਉਹ ਕੀ ਸਨ? ਦੂਸਰੇ ਮੁਕਾਮ 'ਤੇ ਜ਼ਿਕਰ ਆਇਆ ਕਿ ਉਹ ਮਿਜ਼ਾਈਲ ਤਰ੍ਹਾਂ, ਉਹਨਾਂ 'ਤੇ ਨਾਂ ਲਿਖਿਆ ਸੀ ਹਰ ਬੰਦੇ ਦਾ ਕਿ ਇਹ ਫਲਾਣੇ ਨੂੰ ਜਾ ਕੇ ਲੱਗੇਗੀ, ਇਹ ਫਲਾਣੇ ਸਰਦਾਰ ਨੂੰ ਲੱਗੇਗੀ, ਇਹ ਫਲਾਣੇ ਦਾ ਭੇਜਾ ਪਾੜੇਗੀ। ਇਹ ਸਭ ਚੀਜ਼ਾਂ ਜਿਹੜੀਆਂ ਸਨ ਇਹ ਉੱਥੇ ਹੋਈਆਂ। ਇੰਨਾ ਫੀ ਜ਼ਾਲਿਕਾ ਲਾਆਯਾਤ ਲਿਲਮੁਤਵੱਸਿਮੀਨ, ਕੋਈ ਸ਼ੱਕ ਨਹੀਂ ਇਸ ਕਿੱਸੇ ਦੇ ਵਿੱਚ, ਇਸ ਵਾਕਿਏ 'ਚ, ਇਸ ਕਹਾਣੀ ਦੇ ਵਿੱਚ ਸਮਝਣ ਵਾਲੇ ਲੋਕਾਂ ਦੇ ਵਾਸਤੇ ਬੜੀਆਂ ਨਿਸ਼ਾਨੀਆਂ ਹਨ। ਵੈਨਾਹਾ ਲਬਿ ਸਬੀਲ ਮੁਕੀਮ, ਔਰ ਇਹ ਇਹਨਾਂ ਦੇ ਸਿੱਧੇ ਰਸਤੇ 'ਤੇ ਮੌਜੂਦ ਹੈ। ਜਿਸ ਤਰ੍ਹਾਂ ਸਾਡਾ ਜਦੋਂ ਮੋਟਰਵੇ ਨਹੀਂ ਸੀ ਬਣਿਆ ਅਤੇ ਜੀ ਟੀ ਰੋਡ ਤੋਂ ਜਦੋਂ ਅਸੀਂ ਪਿੰਡੀ ਤੋਂ ਨਿਕਲਣੇ ਸਾਂ ਪਿਸ਼ਾਵਰ ਜਾਣ ਵਾਸਤੇ, ਰਸਤੇ 'ਚ ਟੈਕਸਲਾ ਆਉਂਦਾ ਸੀ ਔਰ ਐਨ ਜੀ ਟੀ ਰੋਡ ਦੇ ਉੱਤੇ ਟੈਕਸਲਾ ਦੇ ਖੰਡਰ ਹਨ। ਇੰਨਾ ਫੀ ਜ਼ਾਲਿਕਾ ਲਾਆਯਾਤ ਲਿਲਮੁਮਿਨੀਨ, ਔਰ ਯਕੀਨਨ ਇਹਦੇ 'ਚ ਮੰਨਣ ਵਾਲਿਆਂ ਦੇ ਵਾਸਤੇ ਨਿਸ਼ਾਨੀ ਹੈ। ਵੈਨ ਕਾਨ ਅਸਹਾਬੁ ਲਾਇਕਤ ਲਜ਼ਾਲਿਮੀਨ, ਔਰ ਬਨ ਵਾਲੇ ਵੀ ਯਾਨੀ ਕੌਮੇ ਸ਼ੁਐਬ ਮਦੀਨ ਦੇ ਰਹਿਣ ਵਾਲੇ ਵੀ ਜ਼ਾਲਮ ਸਨ। ਫੰਤਕਮਨਾ ਮਿਨਹੁਮ, ਅਸੀਂ ਉਹਨਾਂ ਕੋਲੋਂ ਵੀ ਬਦਲਾ ਲਿਆ। ਵੈਨਾ ਹੁਮਾ ਲਬੀ ਇਮਾਮ ਮੁਕੀਮ, ਔਰ ਇਹਨਾਂ ਦੋਨੋਂ ਬਸਤੀਆਂ ਤੁਹਾਡੇ ਸਿੱਧੇ ਰਸਤੇ ਦੇ ਉੱਤੇ, ਤੁਹਾਡੀ ਵੱਡੀ ਸ਼ਾਹਰਾਹ ਦੇ ਉੱਤੇ ਵਾਕਿਆ ਹੈ। ਯਾਨੀ ਮੱਕੇ ਦੇ ਲੋਕ ਆਪਣੇ ਤਜਾਰਤੀ ਸਫ਼ਰ ਕਰਦੇ ਸਨ ਯਮਨ ਤੋਂ ਲੈ ਕੇ ਸ਼ਾਮ ਦੇ ਦਰਮਿਆਨ, ਅਤੇ ਉੱਥੇ ਹੀ ਇਹ ਸਾਰੀਆਂ ਬਸਤੀਆਂ ਜਿਹੜੀਆਂ ਸਨ ਉਹਦੇ ਖੰਡਰ ਮੌਜੂਦ ਸਨ। ਵਲਕਤ ਕਜ਼ਬ ਅਸਹਾਬੁਲ ਹਿਜਰ ਅਲਮੁਰਸਲੀਨ, ਔਰ ਹਿਜਰ ਦੀ ਵਾਦੀ ਦੇ ਰਹਿਣ ਵਾਲਿਆਂ ਨੇ ਵੀ ਪੈਗੰਬਰਾਂ ਦਾ ਨੂੰ ਝੂਠਾ ਸਮਝਿਆ, ਝੂਠਾ ਕਿਹਾ। ਵਾਤ ਇਨਾ ਹੁਮ ਆਯਾਤ ਇਨਾ ਫਕਾਨੂ ਅਨਹਾ ਮੁਰਦੀਨ, ਪਰ ਉਹਨਾਂ ਨੇ ਉਹਨਾਂ ਨਿਸ਼ਾਨੀਆਂ ਵੱਲ ਤਵੱਜੋ ਨਾ ਦਿੱਤੀ, ਗੌਰ ਹੀ ਨਾ ਕੀਤਾ। ਫਕਾਨੂ ਯਨਹਿਤੂਨ ਅਲਜਿਬਾਲਾ ਬੁਯੂਤਨ ਆਮਿਨੀਨ, ਉਹ ਪਹਾੜਾਂ ਨੂੰ ਕੱਟ ਕੇ, ਯਾਨੀ ਤੁਸੀਂ ਇਹ ਸਮਝੋ ਕਿ ਉਹ ਕਿੰਨੇ ਮਾਹਿਰ ਸਨ ਕਿ ਪਹਾੜਾਂ ਦੇ ਵਿੱਚ ਹਥੌੜੀ ਛੈਣੀ ਦੇ ਨਾਲ ਪਹਾੜਾਂ ਨੂੰ ਕੱਟਦੇ ਸਨ ਅਤੇ ਵਿੱਚ ਅੰਦਰ ਅੰਦਰ ਘਰ ਬਣਾ ਲੈਂਦੇ ਸਨ। ਅੱਜ ਦੇ ਜ਼ਮਾਨੇ 'ਚ ਕਹੋ ਤਾਂ ਬੰਬ ਪਰੂਫ ਘਰ ਬਣਾਉਂਦੇ ਸਨ ਔਰ ਬੜੇ ਸਿਕਿਓਰ ਮਹਿਫੂਜ਼ ਘਰ ਬਣਾਉਂਦੇ ਸਨ। ਫਾਖਦਤ ਹੁਮ ਸਯਹਤ ਮੁਸਬਹੀਨ, ਉਹਨਾਂ ਨੂੰ ਵੀ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਉਹ ਆਪਣੇ ਘਰਾਂ ਦੇ ਵਿੱਚ ਉਹ ਮੁੱਧੇ ਹੋ ਕੇ ਪੈ ਰਹਿ ਗਿਆ। ਸਵੇਰੇ ਲਈ ਇੱਕ ਜ਼ੋਰਦਾਰ ਆਵਾਜ਼ ਨੇ ਉਹਨਾਂ ਨੂੰ ਵੀ ਆ ਕੇ ਫੜ ਲਿਆ। ਫਮਾਗਨਾ ਅਨਹੁਮ ਮਾ ਕਾਨੂ ਯਕਸਬੂਨ, ਅਤੇ ਉਹਨਾਂ ਦੀ ਕਮਾਈ ਅਤੇ ਉਹਨਾਂ ਦੀ ਸਾਰੀ ਮਹਾਰਤ ਉਹਨਾਂ ਦੇ ਕਿਸੇ ਕੰਮ ਨਾ ਆਈ। ਵਮਾ ਖਲਕ ਨਾ ਸਮਾਵਾਤ ਵਲ ਅਰਦ ਵਮਾ ਬੈਨਹੁਮਾ ਇਲਾ ਬਿਲ ਹੱਕ, ਔਰ ਅਸੀਂ ਅਸਮਾਨਾਂ ਔਰ ਜ਼ਮੀਨ ਨੂੰ ਨਹੀਂ ਪੈਦਾ ਕੀਤਾ ਔਰ ਜੋ ਕੁਛ ਵੀ ਇਹਦੇ ਦਰਮਿਆਨ ਹੈ ਮਗਰ ਇੱਕ ਮਕਸਦ ਦੇ ਤਹਿਤ। ਵਈਨਾ ਸਾਅਤ ਅਲ ਆਤੀਅਤ, ਔਰ ਕੋਈ ਸ਼ੱਕ ਨਹੀਂ ਕਿ ਕਿਆਮਤ ਆਉਣ ਵਾਲੀ ਹੈ। ਫਸਫਹਿ ਸਫਲ ਜਮੀਲ, ਅਤੇ ਤੁਸੀਂ ਅੱਛੀ ਤਰ੍ਹਾਂ ਦੇ ਨਾਲ ਦਰਗੁਜ਼ਰ ਕਰੋ, ਅਸੀਂ ਬਦਲਾ ਲਵਾਂਗੇ, ਤੁਹਾਨੂੰ ਬਦਲਾ ਲੈਣ ਦੀ ਜ਼ਰੂਰਤ ਨਹੀਂ। ਇਨਾ ਰੱਬਾ ਗਹੁਅਲ ਖਲਾਕ ਉਲ ਅਲੀਮ, ਕੋਈ ਸ਼ੱਕ ਨਹੀਂ ਤੁਹਾਡਾ ਰੱਬ ਉਹ ਬਿਹਤਰੀਨ ਪੈਦਾ ਕਰਨ ਵਾਲਾ ਹੈ, ਉਹਨੂੰ ਸਾਰੀ ਸਮਝ ਹੈ ਕਿਸ ਨਾਲ ਪੈਦਾ ਕਰਨਾ, ਕੀ ਪੈਦਾ ਕਰਨਾ, ਉਹਨੂੰ ਸਭ ਪਤਾ, ਮਾਹਿਰ ਪੈਦਾ ਕਰਨ ਵਾਲਾ। ਵਲਕਦ ਆਤੈਨਾ ਕਾ ਸਬ ਮਿਨ ਅਲ ਮਸਾਨੀ ਵਲ ਕੁਰਾਨ ਅਲ ਅਜ਼ੀਮ, ਅਸੀਂ ਤੁਹਾਨੂੰ ਸੱਤ ਦਿੱਤੀਆਂ ਦੁਹਰਾਈ ਜਾਣ ਵਾਲੀਆਂ, ਵਲ ਕੁਰਾਨ ਅਲ ਅਜ਼ੀਮ, ਅਤੇ ਕੁਰਾਨ ਅਜ਼ੀਮ ਅਤਾ ਕੀਤਾ। ਔਰ ਅਕਸਰ ਮੁਫਸਰੀਨ ਇਸ ਗੱਲ ਦੇ ਉੱਤੇ ਮੁਤਫਿਕ ਹਨ ਕਿ ਅਕਸਰ ਮੁਫਸਰੀਨ ਦੀ ਇਹੋ ਹੀ ਰਾਏ ਕਿ ਇਹਨਾਂ ਸੱਤ ਆਇਤਾਂ ਤੋਂ ਮੁਰਾਦ ਸੂਰਤ ਫਾਤਿਹਾ ਹੈ, ਜਿਹੜੀ ਬਾਰ ਬਾਰ ਹਰ ਨਮਾਜ਼ ਦੀ ਹਰ ਰਕਾਤ ਵਿੱਚ ਦੁਹਰਾਈ ਜਾਂਦੀ ਹੈ, ਔਰ ਇੱਕ ਕੁਰਾਨ ਅਜ਼ੀਮ ਕੁਰਾਨ ਤੁਹਾਨੂੰ ਅਸੀਂ ਅਤਾ ਕੀਤਾ। ਲਾ ਤਮੁੱਦਨ ਆਈਨਈ ਕਾ ਇਲਾਮਾ ਮਤਾਨਾ ਬਿਹੀ ਅਜ਼ਵਾਜਮ ਮਿਨਹੁਮ ਵਲਾ ਤਹਜ਼ਨ ਅਲੈਹਿਮ, ਔਰ ਅਸੀਂ ਕਾਫਰਾਂ ਨੂੰ ਜਿਹੜੀਆਂ ਨਿਮਤਾਂ ਅਤਾ ਕੀਤੀਆਂ ਦੁਨੀਆਂ ਦੇ ਵਿੱਚ, ਜਿਹੜਾ ਇਕਬਾਲ ਨੇ ਕਿਹਾ ਨਾ ਕਿ ਰਹਿਮਤਿਆਂ ਤੇਰੀ ਅਗਿਆਰ ਕੇ ਕਾਸ਼ਾਨੋਂ ਪਰ ਬਰਗ ਗਿਰਤੀ ਹੈ ਤੋਂ ਬੇਚਾਰੇ ਮੁਸਲਮਾਨੋਂ ਪਰ, ਉਹਨਾਂ ਵੱਲ ਨਜ਼ਰ ਚੁੱਕ ਕੇ ਨਾ ਦੇਖੋ ਕਿ ਉਹ ਕਿੰਨਾ ਚੰਗਾ ਰਹਿ ਗਿਆ, ਉਹਨੂੰ ਅੱਲਾ ਨੇ ਕੀ ਕੁਛ ਦੇ ਦਿੱਤਾ। ਇਸ ਤਰ੍ਹਾਂ ਨਾ ਕਰੋ, ਵਲਾ ਤਹਜ਼ਨ ਅਲੈਹਿਮ, ਔਰ ਉਹਨਾਂ 'ਤੇ ਅਫਸੋਸ ਵੀ ਨਾ ਕਰੋ। ਵਕਫਿਰ ਜਨਾਹਾ ਕਲਿਲ ਮੋਮਿਨੀਨ, ਅਤੇ ਨਬੀ ਮੋਮਿਨਾਂ ਦੇ ਵਾਸਤੇ ਆਪਣੇ ਕੰਧੇ ਝੁਕਾਏ ਰੱਖੋ, ਮੋਮਿਨਾਂ ਦੇ ਵਾਸਤੇ ਆਪਣੇ ਮੋਢੇ ਝੁਕਾਏ ਰੱਖੋ, ਜਿਹਨੂੰ ਉਰਦੂ ਮਾਵਜ਼ੇ ਨੇ ਕਿ ਪਰ ਵਿਛਾਣਾ, ਜੀ ਆਇਆਂ ਨੂੰ ਕਹਿਣਾ। ਯਾਨੀ ਕਾਫਰਾਂ ਦੇ ਵਾਸਤੇ ਤੁਸੀਂ ਸਖ਼ਤ ਹੋਵੋ, ਇਹੋ ਹੀ ਗੱਲ ਹੈ ਜਿਹੜੀ ਕੁਰਾਨ ਸ਼ਰੀਫ ਵਿੱਚ ਹੋਰ ਵੀ ਜਗ੍ਹਾ ਕਹੀ ਗਈ ਹੈ, ਮੁਸਲਮਾਨਾਂ ਦੇ ਵਾਸਤੇ ਨਰਮ ਅਤੇ ਕਾਫਰਾਂ ਦੇ ਵਾਸਤੇ ਸਖ਼ਤ, ਅਤੇ ਜਿਹੜੇ ਤੁਹਾਡੇ 'ਤੇ ਈਮਾਨ ਲਿਆਏ ਨੇ ਉਹਨਾਂ ਦੇ ਵਾਸਤੇ ਤਾਂ ਪਰ ਵਿਛਾਓ, ਉਹਨਾਂ ਦੇ ਵਾਸਤੇ ਆਪਣੇ ਕੰਧੇ ਝੁਕਾਓ, ਆਪਣੇ ਮੋਢੇ ਝੁਕਾਓ, ਲੇਕਿਨ ਕਾਫਰਾਂ ਦੇ ਵਾਸਤੇ ਆਪਣੇ ਦਿਲ 'ਚ ਕੋਈ ਹਮਦਰਦੀ ਨਾ ਰੱਖੋ। ਵਕੁਲ ਇੰਨੀ ਅਨ ਨਜ਼ੀਰ ਉਲ ਮੁਬੀਨ, ਔਰ ਦੱਸੋ ਕਿ ਮੈਂ ਖੁੱਲ੍ਹਾ ਖੁੱਲ੍ਹਾ ਖਬਰਦਾਰ ਕਰਨ ਵਾਲਾ, ਡਰਾਉਣ ਵਾਲਾ। ਕਮਾਨਜ਼ਲਨਾ ਅਲ ਮੁਖਤਸਿਮੀਨ, ਜਿਸ ਤਰ੍ਹਾਂ ਅਸੀਂ ਅਜ਼ਾਬ ਨਾਜ਼ਰ ਕੀਤਾ ਉਹਨਾਂ 'ਤੇ ਜਿਨ੍ਹਾਂ ਨੇ ਕਿਤਾਬ ਦੇ ਟੁਕੜੇ ਟੁਕੜੇ ਕੀਤੇ, ਕੁਰਾਨ ਦੇ ਕੁਛ ਹੁਕਮਾਂ ਨੂੰ ਮੰਨ ਲਿਆ ਅਤੇ ਕੁਛ ਨੂੰ ਨਹੀਂ ਮੰਨਿਆ। ਅਲਜ਼ੀ ਜਾਲ ਅਲ ਕੁਰਾਨ ਅਜ਼ੀਨ, ਜਿਨ੍ਹਾਂ ਨੇ ਕੁਰਾਨ ਨੂੰ, ਜਿਨ੍ਹਾਂ ਨੇ ਕੁਰਾਨ ਦੇ ਟੁਕੜੇ ਟੁਕੜੇ ਕੀਤੇ। ਫਵਰ ਰੱਬਿਕ ਅੱਲਾ ਨਸ ਅਲੰਨਾ ਹੁਮ ਅਜਮਾਈਨ, ਤੇਰੇ ਰੱਬ ਦੀ ਕਸਮ ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਅਸੀਂ ਇਹਨਾਂ ਸਾਰਿਆਂ ਕੋਲ ਪੁੱਛਾਂਗੇ। ਅੰਮਾ ਕਾਨੂੰ ਯਾ ਮਲੂਨ, ਉਹਨਾਂ ਦੀ ਕਰਤੂਤਾਂ ਦੇ ਬਾਰੇ 'ਚ। ਫਸਦਾ ਬਿਮਾ ਤੋਮਰ, ਜਿਹੜਾ ਹੁਕਮ ਤੁਹਾਨੂੰ ਮਿਲਿਆ ਇਹ ਹੁਣ ਖੁੱਲ੍ਹ ਕੇ ਕਹਿ ਦਿਓ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਜਦੋਂ ਵਹੀ ਦਾ ਵਹੀ ਸ਼ੁਰੂ ਹੋਈ ਆਣੀ, ਅਤੇ ਪਹਿਲੇ ਸਿਰਫ ਬੰਦੇ ਤੋਂ ਅਗਲੇ ਬੰਦੇ ਨੂੰ, ਉਦੋਂ ਅਗਲੇ ਬੰਦੇ ਨੂੰ, ਉਹਨੂੰ ਅਗਲੇ ਬੰਦੇ ਨੂੰ, ਇਸ ਤਰ੍ਹਾਂ ਤਬਲੀਗ ਹੋਈ। ਫਿਰ ਹੁਕਮ ਆਇਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਖਬਰਦਾਰ ਕਰੋ, ਡਰਾਓ। ਅਤੇ ਹਜ਼ੂਰ ਸਾਹਿਬ ਸਾਹਿਬ ਨੇ ਬਨੂ ਹਾਸ਼ਿਮ ਆਪਣੇ ਖਾਨਦਾਨ ਦੇ ਲੋਕਾਂ ਦਾ ਇਜਤਮਾ ਬੁਲਾਇਆ, ਉਹਨੂੰ ਖਾਣੇ 'ਤੇ ਬੁਲਾਇਆ, ਇੱਕ ਵਾਰੀ ਬੁਲਾਇਆ, ਦੂਸਰੀ ਵਾਰੀ ਬੁਲਾਇਆ, ਉਹਨੇ ਸਾਹਮਣੇ ਗੱਲ ਰੱਖੀ। ਹੁਣ ਹੁਕਮ ਆ ਗਿਆ ਕਿ ਹੁਣ ਤੁਸੀਂ ਇਹਨੂੰ ਖੁੱਲ੍ਹ ਕੇ ਕਹਿ ਦਿਓ। ਅਤੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਫਿਰ ਸਫਾ ਦੀ ਪਹਾੜੀ 'ਤੇ ਚੜ੍ਹੇ, ਅਤੇ ਉੱਥੇ ਜਾ ਕੇ ਆਪਣੇ ਫਰਮਾਇਆ ਕਿ ਹਾ ਵਾਹ ਸਬਾ ਹਾ, ਹਾਏ ਉਹ ਸਵੇਰ ਜਿਹੜੀ ਆਉਣ ਵਾਲੀ ਹੈ। ਲੋਕ ਇਕੱਠੇ ਹੋ ਗਏ। ਇਹ ਅੰਦਾਜ਼ ਸੀ ਮੱਕੇ ਦਾ ਕਿ ਜਦੋਂ ਕਿਸੇ ਨੇ ਕੋਈ ਵੱਡਾ ਐਲਾਨ ਕਰਨਾ ਹੋਵੇ, ਕੋਈ ਖਾਸ ਗੱਲ ਦੱਸਣੀ ਹੋਵੇ, ਉਹ ਕਿਸੇ ਉੱਚੀ ਜਗ੍ਹਾ 'ਤੇ ਚੜ੍ਹ ਜਾਂਦਾ ਸੀ, ਆਪਣੇ ਕੱਪੜੇ ਫਾੜ ਦਿੰਦਾ ਸੀ ਤਾਂ ਕਿ ਲੋਕਾਂ ਦੀ ਤਵੱਜੋ ਹੋ ਜਾਵੇ, ਓਏ ਇਹ ਕੀ ਹੈ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਜਿਹੜਾ ਵਾਹ ਯਾਦ ਕੰਮ ਸੀ ਉਹ ਤਾਂ ਨਹੀਂ ਕੀਤਾ, ਕੱਪੜੇ ਨਹੀਂ ਪਾੜੇ, ਲੇਕਿਨ ਬਹਰਹਾਲ ਉਸੇ ਉੱਚੇ ਮੁਕਾਮ 'ਤੇ ਚੜ੍ਹੇ ਅਤੇ ਕਿਹਾ ਵਾਹ ਸਬਾਹ, ਹਾਏ ਉਹ ਕੱਲ੍ਹ ਜਿਹੜੀ ਆਉਣ ਵਾਲੀ ਹੈ, ਹਾਏ ਉਹ ਸੁਬਹਾ ਜਿਹੜੀ ਆਉਣ ਵਾਲੀ ਹੈ। ਲੋਕ ਇਕੱਠੇ ਹੋਏ ਅਤੇ ਆਪਨੇ ਫਿਰ ਉਹਨਾਂ ਦੇ ਸਾਹਮਣੇ ਆਪਣੀ ਦਾਵਤ ਰੱਖੀ। ਫਸਦਾ ਬਿਮਾ ਤੁਮਰ ਵਾਰਿਦ ਅਨਿਲ ਮੁਸ਼ਰਿਕੀਨ, ਜਿਹੜੀ ਗੱਲ ਦਾ ਤੁਹਾਨੂੰ ਹੁਕਮ ਹੈ ਹੁਣ ਖੁੱਲ੍ਹ ਕੇ ਕਹਿ ਦਿਓ, ਅਤੇ ਮੁਸ਼ਰਕਾਂ ਦਾ ਖਿਆਲ ਨਾ ਕਰੋ ਕਿ ਉਹ ਕੀ ਕਹਿਣਗੇ ਅਤੇ ਕੀ ਕਰਨਗੇ। ਇੰਨਾ ਕਫੈਨਾ ਕਲ ਮੁਸਤਾਜ਼ੀਨ, ਜਿਹੜੀ ਤੁਹਾਡੀ ਗੱਲ ਦਾ ਮਜ਼ਾਕ ਉਡਾਉਣਗੇ, ਅਸੀਂ ਉਹਨਾਂ ਦੇ ਮੁਕਾਬਲੇ 'ਤੇ ਤੁਹਾਡਾ ਆਪ ਹਿਫਾਜ਼ਤ ਕਰਾਂਗੇ, ਤੁਹਾਡੇ ਵਾਸਤੇ ਖੁਦ ਕਾਫੀ ਹੋ ਜਾਵਾਂਗੇ, ਅਸੀਂ ਉਹਨਾਂ ਨਾਲ ਲੜਨ ਵਾਸਤੇ ਤੁਹਾਨੂੰ ਲੜਨ ਦੀ ਲੋੜ ਨਹੀਂ। ਅਲਜ਼ੀਨਾ ਯਜਅਲੂਨਾ ਮਾ ਅੱਲਾਹ ਇਲਾਨ ਆਖਰ, ਜਿਹੜੇ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਵੀ ਖੁਦਾ ਬਣਾਉਂਦੇ ਨੇ। ਫਸੌਫਾ ਯਅਲਮੂਨ, ਉਹਨਾਂ ਨੂੰ ਲੱਗ ਜਾਏਗਾ ਪਤਾ, ਦੇਰ ਨਹੀਂ ਕੋਈ। ਬਲਗਤ ਨਾਅਲਮੂ ਅੰਨਕਾ ਯਦੀਕੁ ਸਦਰੁਕ ਬਿਮਾ ਯਕੂਲੂਨ, ਐ ਨਬੀ ਸਾਨੂੰ ਸਭ ਪਤਾ ਹੈ ਇਸ ਗੱਲ ਦਾ ਕਿ ਜਿਹੜੀਆਂ ਗੱਲਾਂ ਇਹ ਕਹਿੰਦੇ ਨੇ ਉਹਨਾਂ ਤੁਹਾਡਾ ਦਿਲ ਤੰਗ ਪੈਂਦਾ, ਤੁਹਾਡਾ ਸੀਨਾ ਤੰਗ ਪੈਂਦਾ, ਲੇਕਿਨ ਤੁਸੀਂ ਉਹਦਾ ਕੀ ਕਰੋ। ਫਸਬਿ ਬਿਹਮਦ ਰੱਬਿਕ, ਤੁਸੀਂ ਆਪਣੇ ਰੱਬ ਦੀ ਹਮਦ ਦੀ ਤਸਬੀਹ ਪੜਿਆ ਕਰੋ, ਅੱਲਾਹ ਦੀ ਹਮਦ ਕਰਿਆ ਕਰੋ। ਅਲਹਮਦੁਲਿਲਾਹ, 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 ਯਾ ਅੱਲਾ ਤੂੰ ਬੜਾ ਮਿਹਰਬਾਨ ਹੈ, ਯਾ ਅੱਲਾ ਤੂੰ ਬੜਾ ਸਿਆਣਾ ਹੈ, ਯਾ ਅੱਲਾ ਤੂੰ ਸਭ ਕੁਝ ਜਾਣ ਰਿਹਾ, ਤੂੰ ਦੇਖ ਰਿਹਾ। ਤੁਸੀਂ ਅੱਲਾਹ ਦੀ ਹਮਦ ਦੀ ਤਸਬੀਹ ਕਰਦੇ ਰਹੋ, ਅਸੀਂ ਆਪੇ ਉਹਨਾਂ ਨੂੰ ਨਿਬੜ ਲਵਾਂਗੇ। ਫਸਬੀ ਬਿਹਮਦ ਰੱਬਿਕ ਵਕੁਮ ਮਿਨ ਅਸਾਜਿਦੀਨ, ਔਰ ਸਜਦਾ ਕਰਨ ਵਾਲਿਆਂ ਸ਼ਾਮਿਲ ਹੋ ਜਾਓ। ਯਾਨੀ ਅੱਲਾਹ ਤਾਲਾ ਨਾਲ ਰਾਬਤਾ ਕਰਨ ਦਾ ਜ਼ਰੀਆ ਕੀ ਹੈ? ਇੱਕ ਤਾਂ ਉਹਦੀ ਹਮਦ ਕਰਨਾ, ਉਹਦਾ ਸ਼ੁਕਰ ਅਦਾ ਕਰਨਾ, ਔਰ ਦੂਸਰਾ ਉਹਦੇ ਪੈਰੀ ਪੈ ਜਾਣਾ, ਜਾ ਕੇ ਉਹਦੇ ਸਾਹਮਣੇ ਚੁੱਕ ਜਾਣਾ, ਜਾ ਕੇ ਤੂੰ ਹੀ ਸਾਰਾ ਮੇਰਾ, ਤੂੰ ਹੀ ਕਰ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਬੇਬਸ ਹੋ ਗਿਆ, ਮੇਰੇ ਵੱਸੋਂ ਬਾਹਰ ਹੋ ਗਈ ਸਾਰੀ ਗੱਲ, ਯਾ ਅੱਲਾ ਤੂੰ ਨਿਬੜ ਲੈਣ ਨਾਲ, ਤੂੰ ਇਹਨੂੰ ਕਰਦੇ। ਸੂਰਤ ਅਲਕ ਦੇ ਵਿੱਚ ਜ਼ਿਕਰ ਆਇਆ ਅਬੂ ਜਹਿਲ ਦਾ ਕਿ ਉਹਨੇ ਦੋ ਦਫ਼ਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਊਂਟ ਦੀ ਭਰੀ ਹੋਈ ਬੋਝਰੀ ਲਿਆ ਕੇ, ਓਜਰੀ ਲਿਆ ਕੇ ਜਦੋਂ ਸਜਦੇ ਪੈਸਿਆਂ ਉੱਤੇ ਸੁੱਟ ਦਿੱਤੀ, ਉਹ ਭਾਰੀ ਵੀ ਹੁੰਦੀ ਹੈ, ਅਤੇ ਦੂਸਰਾ ਜਦੋਂ ਹਵਾ ਹੀ ਰੁਕ ਜਾਵੇ, ਸਾਹ ਹੀ ਨਾ ਆਵੇ, ਤਾਂ ਫਿਰ ਬੰਦੇ ਨੇ ਮਰਨਾ ਹੀ ਹੈ। ਦੂਸਰੀ ਵਾਰੀ ਉਹਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਗਲੇ 'ਚ ਚਾਦਰ ਦਾ ਫੰਦਾ ਪਵਾ ਕੇ ਉਹਨੂੰ ਵੱਢ ਦਬਾਏ, ਜਿਸ ਤਰ੍ਹਾਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਅੱਖਾਂ ਉਗਲ ਗਈਆਂ। ਉਹਦਾ ਜ਼ਿਕਰ ਕਰਕੇ ਕਿਹਾ ਗਿਆ ਕਿ ਫਿਕਰ ਨਾ ਕਰੋ। ਅਰਾਇਤ ਅੱਲਜ਼ੀ ਯਨਹਾ ਅਬਦਨ ਇਜ਼ਾ ਸੱਲਾ, ਅਰਾਇਤ ਇਨ ਕਾਨਾ ਅਲਾ ਹੁਦਾ ਵ ਅਮਰਾ ਬਿਤਕਵਾ, ਅਰਾਇਤ ਇਨ ਕਜ਼ਬਾ ਵ ਤਵੱਲਾ ਅਲਮ ਯਅਲਮ ਬਿਅੰਨਲਾਹ ਯਰਾ ਲੈਲਮ ਯੰਤਹੀ ਲਨਸਫਾਮ ਬਿਨਾਸੀਆ। ਅਗਰ ਇਹ ਬਾਜ਼ ਨਾ ਆਇਆ ਤਾਂ ਅਸੀਂ ਇਹਦੀ ਮੱਥੇ ਦੇ ਵਾਲਾਂ ਨੂੰ ਫੜ ਕੇ ਖਿੱਚਾਂਗੇ, ਘਸੀਟਾਂਗੇ ਇਹਨੂੰ। ਨਾਸੀਆ ਤਿਨ ਕਾਜ਼ਬਾ ਤਿਨ ਖਾਤੀਆ, ਉਹ ਮੱਥਾ ਜਿਹੜਾ ਗੁਨਾਹਗਾਰ ਵੀ ਹੈ ਅਤੇ ਝੂਠਾ ਵੀ ਹੈ, ਔਰ ਅਸੀਂ ਵੀ, ਯਾਨੀ ਕਿਉਂਕਿ ਉਹਨੇ ਆਪਣੇ ਬੰਦਿਆਂ ਨੂੰ ਕਿਹਾ ਸੀ ਨਾ, ਜਿਹੜੇ ਉਹਦੀ ਬੈਠਕ 'ਚ ਬੈਠਦੇ ਸਨ, ਉਹਦੇ ਡੇਰੇ 'ਚ ਬੈਠਦੇ ਸਨ, ਉਹਨਾਂ ਨੂੰ ਕਿਹਾ ਸੀ ਕਿ ਜ਼ਰਾ ਇਹ ਕੰਮ ਕਰੋ। ਅਤੇ ਅੱਲਾਹ ਤਾਲਾ ਕਹਿੰਦਾ ਅਸੀਂ ਵੀ ਆਪਣੀ ਜਹੰਨਮ ਦੇ ਗਾਰਡਾਂ ਨੂੰ ਬੁਲਾ ਲਵਾਂਗੇ, ਪਿਆਦਿਆਂ ਨੂੰ ਬੁਲਾ ਲਾਂਗੇ, ਅਤੇ ਤੁਸੀਂ ਘਬਰਾਓ ਨਾ, ਇਹਦੇ ਅੱਖੇ ਨਾ ਲੱਗਣਾ। ਇਹ ਕਹਿੰਦਾ ਕਿ ਇਹ ਗੱਲ ਛੱਡ ਦਿਓ ਕਹਿਣੀ, ਇਹਦੇ ਅੱਖੇ ਨਾ ਲੱਗਣਾ, ਬਲਕਿ ਸਜਦੇ ਪੈ ਕੇ ਮੇਰੀ ਝੋਲੀ ਫੜ ਲੈਣਾ, ਮੇਰੇ ਪੈਰੀ ਪੈ ਜਾਣਾ, ਅਤੇ ਮੇਰੇ ਕੋਲ ਕੁਛ ਹਾਸਲ ਕਰਨ ਦੀ ਕੋਸ਼ਿਸ਼ ਕਰਨਾ। ਇੱਥੇ ਵੀ ਉਹੀ ਗੱਲ ਹੈ, ਫਸਬੀ ਬਿਹਮਦ ਰੱਬਿਕਾ ਵਕੁਮ ਮਿਨ ਅਸਾਜਿਦੀਨ ਵਾਬੁਦ ਰੱਬਕਾ ਹੱਤਾ ਯਾਤੀ ਅਕਲ ਯਕੀਨ, ਔਰ ਆਪਣੇ ਰੱਬ ਦੀ ਇਬਾਦਤ ਕਰਦੇ ਰਹਿਣਾ ਇੱਥੋਂ ਤੱਕ ਕਿ ਯਕੀਨ ਆ ਜਾਵੇ। ਯਕੀਨੀ ਗੱਲ ਕੀ ਹੈ? ਮੌਤ। ਯਾਨੀ ਮੌਤ ਤੱਕ ਤੁਹਾਡੀ ਜ਼ਿੰਮੇਦਾਰੀ ਹੈ ਕਿ ਤੁਸੀਂ ਆਪਣੇ ਰੱਬ ਦੀ ਬੰਦਗੀ ਕਰਦੇ ਰਹੋ, ਔਰ ਇਹਨਾਂ ਦੀਆਂ ਗੱਲਾਂ ਦਾ ਜਵਾਬ ਵੀ ਨਾ ਦਿਓ, ਔਰ ਇਹਨਾਂ ਦੇ ਨਾਲ ਤੁਹਾਨੂੰ ਖੇਡਣ ਦੀ ਵੀ ਲੋੜ ਨਹੀਂ, ਬਸ ਤੁਸੀਂ ਮੈਨੂੰ ਯਾਦ ਕਰਦੇ ਰਹੋ ਅਤੇ ਉਹ ਪੈਗਾਮ ਜਿਹੜਾ ਮੇਰਾ ਦਿੱਤਾ ਆ ਉਹ ਸੁਣਾਉਂਦੇ ਰਹੋ। ਬਾਰਕੱਲਾ ਹੁਲੀ ਵਾਲਾ ਕੁਮ ਫਿਲ ਕੁਰਾਨ ਅਜ਼ੀਮ ਮੁਨਫਾਨੀ ਵਈਆ ਕੁਮ ਬਿਲ ਆਯਾਤ ਵ ਜ਼ਿਕਰ ਹਕੀਮ।
في العز لنا لإجابته الله.